ਟਕਾ ਹੋਵੇ ਕੋਈ ਨੱਚੇ ਗਾਵੇ ਨਾ ਜਿੱਥੇ ਟਕੇ ਨਹੀਂ ਮਿਲਦੇ ਨੱਚਣ ਗਾਉਣ ਵਾਲੇ ਕਿੱਥੇ ਆਉਂਦੇ ਨੇ ਪਿਆਲਾ ਖੋ ਸ੍ਰੀ ਬਾਬਾ ਜੀ ਦੇ ਸਹੁਰੇ ਅਸਥਾਨ ਤੇ ਸਾਡੇ ਨਾਨਕੇ ਬਾਬਾ ਜੀ ਦਾ ਤਾਂ ਸਹੁਰਾ ਸ਼ਹਿਰ ਹੋਇਆ ਸਾਡੇ ਨਾਨਕੇ ਹੋ ਗਏ ਕਿਉਂਕਿ ਜਿੱਥੇ ਪਿਤਾ ਵਿਆਹਿਆ ਹੋਵੇ ਉਹ ਬੱਚਿਆਂ ਦੇ ਨਾਨਕੇ ਘਰ ਹੁੰਦਾ ਅਚਲ ਬਟਾਲਾ ਪਿਆਲਾ ਖੋ ਸ੍ਰੀ ਵਾ ਅਚਲ ਬਟਾਲੇ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਤੇ ਉੱਥੇ ਕੁਝ ਰਾਸ ਧਾਰੀਏ ਰਾਸ ਪਾ ਰਹੇ ਸਨ ਉਹਨਾਂ ਦੀ ਰਾਸ ਤੋਂ ਖੁਸ਼ ਹੋ ਕੇ ਲੋਕ ਉਹਨਾਂ ਨੇ ਇੱਕ ਬਰਤਨ ਰੱਖਿਆ ਹੋਇਆ ਸੀ ਉਹਦੇ ਵਿੱਚ ਰੁਪਏ ਪਾਈ ਜਾਂਦੇ ਸਨ ਔਰ ਝੂਮ ਝੂਮ ਰਹੇ ਸਨ ਲੋਕ ਇਹ ਵੀ ਦਾਤ ਦੇ ਰਹੇ ਸਨ ਕਿਤਨੀ ਸੁੰਦਰ ਰਾਸ ਪਾ ਰਹੇ ਨੇ ਰਾਧਿਕਾ ਨੇ ਤੇ ਅੱਜ ਇੱਥੇ ਕਮਾਲ ਹੀ ਕਰ ਦਿੱਤਾ ਕਹਿੰਦੇ ਇਹ ਨੇ ਬੰਸਰੀ ਦੀ ਗਜ਼ ਵੀ ਕਰ ਦਿੱਤੀ ਇਸ ਤਰੀਕੇ ਦੇ ਨਾਲ ਗਾਵਨ ਗੋਪੀਆ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਵਾਰਾਸਾ ਮਹੱਲਾ ਪਹਿਲਾ ਕੁਝ ਲੋਕ ਇਹ ਰੂਪ ਧਾਰਨ ਕਰਕੇ ਨਾਚ ਕਰ ਰਹੇ ਸਨ ਰਾਸ ਪਾ ਰਹੇ ਸਨ ਤਾਂ ਹਜ਼ੂਰ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਮਰਦਾਨਿਆਂ ਇਹ ਤੇ ਲੱਗੇ ਨੇ ਆਪਣੇ ਪ੍ਰੋਗਰਾਮ ਰਾਸ ਪਾਣ ਨਿਰਤ ਕਰਨ ਵਿੱਚ ਆ ਰੁਪਿਆਂ ਵਾਲਾ ਬਰਤਨ ਚੁੱਕ ਲੈ ਉਹ ਤਾਂ ਇਸ਼ਾਰੇ ਦੀ ਉਡੀਕ ਹੀ ਕਰਦੇ ਸਨ ਕਿ ਚਲੋ ਠੀਕ ਹੈ ਆਪਣੇ ਨਾਨਕੇ ਆਏ ਹਾਂ ਪੈਸੇ ਧੇਲੇ ਜੇਬ ਵਿੱਚ ਹੋਣਗੇ ਖੂਬ ਖਾਵਾਂ ਪੀਵਾਂਗੇ ਪਿਆਲਾ ਖੋ ਸ੍ਰੀ ਵਾ ਉਹਨਾਂ ਨੇ ਹੌਲੀ ਜੀ ਉਹ ਪੌਟ ਉਠਾ ਲਿਆ ਬਰਤਨ ਚੁੱਕ ਲੈਣਾ ਕੀਤਾ ਤੇ ਜਿਸ ਵੇਲੇ ਥੋੜੀ ਦੇਰ ਤੱਕ ਉਹਨਾਂ ਨੇ ਦੇਖਿਆ ਵੀ ਅਜੇ ਭਰਿਆ ਹੈ ਕਿ ਨਹੀਂ ਭਰਿਆ ਉਹ ਬਰਤਨ ਜਿਹੜਾ ਸੀ ਭਰਿਆ ਹੈ ਕਿ ਨਹੀਂ ਭਰਿਆ ਪਿਆਲਾ ਖੋ ਸ੍ਰੀ ਵਾ ਬਰਤਨ ਭਰਿਆ ਹੈ ਕਿ ਨਹੀਂ ਭਰਿਆ ਤੋ ਜਿਸ ਵੇਲੇ ਉਹਨਾਂ ਨੇ ਦੇਖਿਆ ਵੀ ਬਰਤਨ ਹੈ ਹੀ ਨਹੀਂ ਉਹ ਵਿਚਾਰੇ ਉੱਥੇ ਹੀ ਖਿਲ ਹੋ ਗਏ ਆਕੜ ਗਏ ਉਹਨਾਂ ਨੂੰ ਰਾਸ ਪਾਣੀ ਪ੍ਰਭੂ ਦੀ ਪ੍ਰਸੰਨਤਾ ਲਈ ਜੋ ਨਿਰਤ ਭਗਤੀ ਕਰ ਰਹੇ ਸਨ ਉਹ ਸਾਰਾ ਕੁਝ ਭੁੱਲ ਗਿਆ ਭਾਈ ਸਾਹਿਬ ਗੁਰਦਾਸ ਜੀ ਲਿਖਦੇ ਨੇ ਭਗਤਿਆਂ ਭੁੱਲੀ ਭਗਤ ਉਹ ਜਿਹੜੇ ਰਾਸ ਪਾਉਣ ਵਾਲੇ ਭਗਤ ਸਨ ਉਹਨਾਂ ਨੂੰ ਭਗਤੀ ਵਿੱਚ ਭੁੱਲ ਗਏ ਕਿਉਂਕਿ ਜਿਹਦੇ ਕਾਰਨ ਉਹ ਨਿਰਤ ਕਰਦੇ ਸਨ ਮਿਰਦੰਗ ਵੱਜ ਰਹੇ ਸਨ ਨਾਚ ਗਾਣਾ ਹੋ ਰਿਹਾ ਸੀ ਉਹ ਸਾਰੇ ਤਾਂ ਅੱਖਾਂ ਤੋਂ ਓਹਲੇ ਹੋ ਗਏ ਨਜ਼ਰ ਨਾ ਆਏ ਇਸ ਲਈ ਬੈਤਾਲ ਕਹਿਣ ਲੱਗੇ ਜੀ ਇਹ ਸਾਰਾ ਖੇਲ ਤਮਾਸ਼ਾ ਟਕੇ ਦਾ ਹੈ ਟਕਾ ਖੇਲ ਕਰ ਰਿਹਾ ਟਕੇ ਦਾ ਨਾਚ ਗਾਣਾ ਹੋ ਰਿਹਾ ਫਿਰ ਉਹਨੇ ਕਿਹਾ ਲਓ ਇਹੋ ਦੇਖੋ ਜੀ ਲੋਕ ਤਾਂ ਕਹਿ ਦਿੰਦੇ ਨੇ ਇਹ ਮੇਰੇ ਮਾਤਾ ਜੀ ਨੇ ਇਹ ਮੇਰੇ ਪਿਤਾ ਜੀ ਨੇ ਪਰ ਟਕਾ ਹੀ ਮਾਂ ਹੈ ਟਕਾ ਹੀ ਬਾਪ ਹੈ ਟਕਾ ਹੀ ਭਰਾ ਹੈ ਭੈਣਾਂ ਵਾਸਤੇ ਪਿਆਲਾ ਖੋ ਸ੍ਰੀ ਵਾ ਜੇ ਤੇ ਪੁੱਤਰ ਜਾਂ ਬੇਟੀ ਦੇ ਵਿਆਹ ਦੇ ਮੌਕੇ ਤੇ ਮਾਮਿਆਂ ਨੇ ਨਾਨਕਿਆਂ ਨੇ ਚੰਗੀ ਨਾਨਕੇ ਸ਼ੱਕ ਲਿਆਈ ਤੇ ਕੁੜੀ ਧੀ ਨੂੰ ਬੇਟੀ ਨੂੰ ਕਹਿਤਾ ਪੁੱਤਰ ਤੂੰ ਫਿਕਰ ਨਾ ਕਰ ਬਸ ਇੱਕ ਜਿਹੜਾ ਵਿਆਹ ਬਰਾਤ ਦਾ ਖਾਣਾ ਉਹਦਾ ਸਾਰਾ ਖਰਚਾ ਅਸੀਂ ਕਰਾਂਗੇ ਤੇ ਬਾਕੀ ਜੋ ਦੇਣਾ ਲੈਣਾ ਉਹ ਵੀ ਸਾਡਾ ਤੇ ਕਈ ਤੇ ਬੱਚੀਆਂ ਉਂਝ ਹੀ ਕਹਿ ਦਿੰਦੀ ਨੇ ਵੀ ਸਾਰਾ ਕੁਝ ਤੁਸੀਂ ਕਰੋ ਕਿਉਂ ਬਾਈ ਪਿਆਲਾ ਖੋ ਸ੍ਰੀ ਵਾ ਕੱਲ ਭਰਾ ਵੀ ਕਹਿ ਦੇਵੇ ਮੇਰੇ ਪੁੱਤਰ ਦਾ ਵਿਆਹ ਸਾਰਾ ਕੁਝ ਭੂਆ ਹੀ ਕਰ ਦੇਵੇ ਹਾਂ ਐਸਾ ਨਹੀਂ ਨਾ ਚਾਹਨਾ ਐਸੀ ਰੱਖਣੀ ਚਾਹੀਏ ਹੀ ਵਾਹਿਗੁਰੂ ਉਪਰ ਤਕੀਆ ਵਾਹਿਗੁਰੂ ਉਪਰ ਭਰੋਸਾ ਰੱਖੀਏ ਤਾਂ ਬਾਤ ਬਣਦੀ ਹੈ ਅਰਜ਼ ਕਰ ਰਿਹਾ ਸਾਂ ਟਕਾ ਮਾਏ ਅਰ ਬਾਪ ਟਕਾ ਬਹਿਨ ਕੋ ਭਈਆ ਕਹਿੰਦੇ ਨੇ ਟਕਾ ਹੀ ਮਾਤਾ ਹੈ ਟਕਾ ਹੀ ਪਿਤਾ ਹੈ ਜੇ ਨਾ ਕੁਝ ਬੱਚਿਆਂ ਨੂੰ ਮਾਂ ਬਾਪ ਦੇਵੇ ਤੇ ਉਹ ਕਹਿੰਦੇ ਨੇ ਸਾਨੂੰ ਤੁਸਾਂ ਕੀ ਦਿੱਤਾ ਸਾਨੂੰ ਤਾਂ ਕੁਛ ਵੀ ਨਹੀਂ ਦਿੱਤਾ ਤੇ ਕਈ ਵਾਰੀ ਜੇ ਮਾਂ ਬਾਪ ਸਾਰਾ ਕੁਝ ਦੇ ਵੀ ਦੇਣ ਬੱਚਿਆਂ ਨੂੰ ਤੇ ਫਿਰ ਉਹ ਕਹਿ ਦੇਣਗੇ ਲਓ ਜੀ ਇਹ ਤੇ ਤੁਹਾਡਾ ਹੱਕ ਹੀ ਬਣਦਾ ਸੀ ਤੁਹਾਡਾ ਫਰਜ਼ ਹੀ ਬਣਦਾ ਸੀ ਸਾਡੇ ਸਿਰ ਤੁਸਾਂ ਕੋਈ ਅਹਿਸਾਨ ਤਾਂ ਨਹੀਂ ਕੀਤਾ ਪਿਆਲਾ ਖੋ ਸ੍ਰੀ ਵਾ ਇਹੋ ਜੇ ਠੰਡੇ ਮੁਲਕ ਵਿੱਚ ਸਮਾਨ ਕੱਢ ਕੇ ਇਸ ਵੇਲੇ ਬਾਹਰ ਰੱਖ ਦਈਏ ਪੁੱਤਰ ਤੇ ਨੂੰਹ ਦਾ ਤੇ ਫਿਰ ਉਹਨੂੰ ਪਤਾ ਲੱਗੇ ਵੀ ਅਹਿਸਾਨ ਹੋਇਆ ਹੈ ਕਿ ਨਹੀਂ ਹੋਇਆ ਉਂਝ ਉਹ ਕਹਿ ਦਿੰਦੇ ਨੇ ਬਈ ਤੁਸਾਂ ਕਿਹੜਾ ਅਹਿਸਾਨ ਕੀਤਾ ਜੀ ਆਖਿਰ ਤੁਸਾਂ ਦੇਣਾ ਹੀ ਤਾਂ ਸਹੀ ਹਾਂ ਅਹਿਸਾਨ ਦਾ ਪਤਾ ਤੇ ਲੱਗ ਜਾਂਦਾ ਬੇਨਤੀ ਕਰ ਰਿਹਾ ਅਰਜ਼ ਕਰ ਰਿਹਾ ਸਾਂ ਬੱਚੇ ਕਹਿ ਦਿੰਦੇ ਨੇ ਜੀ ਤੁਸਾਂ ਸਾਨੂੰ ਕੀ ਦਿੱਤਾ ਇਸ ਕਰਕੇ ਬੈਤਾਲ ਕਹਿੰਦੇ ਨੇ ਲੋਕ ਮਾਂ ਬਾਪ ਨੂੰ ਮਾਂ ਬਾਪ ਹੀ ਨਹੀਂ ਸਮਝਦੇ ਉਹ ਬੱਚੇ ਵੀ ਕਿਤਨੇ ਚੰਗੇ ਹੋਣਗੇ ਜਾਂ ਕਿਤਨੇ ਬੇਸਮਝ ਹੋਣਗੇ ਜਿਹੜੇ ਆਪਣੇ ਮਾਂ ਬਾਪ ਤੋਂ ਹੀ ਇਨਕਾਰ ਕਰਦੇ ਹਨ ਸੰਤ ਮਹਾਰਾਜ ਤਾਂ ਬੜਾ ਸਖਤ ਲਫ਼ਜ਼ ਵਰਤਦੇ ਹੁੰਦੇ ਸਨ ਪਿਆਲਾ ਖੋ ਸ੍ਰੀ ਵਾ ਹਾਂ ਜਿਹੜਾ ਆਪਣੇ ਮਾਂ ਤੇ ਬਾਪ ਤੋਂ ਇਨਕਾਰ ਕਰ ਦੇਵੇ ਉਹਨੂੰ ਸਿਆਣਾ ਨਹੀਂ ਅਸੀਂ ਕਹਿ ਸਕਾਂਗੇ ਉਹ ਬੇਸਮਝ ਹੋਵੇਗਾ ਮੂਰਖ ਹੋਵੇਗਾ ਮੈਂ ਇਸੇ ਹੀ ਪ੍ਰਕਾਰ ਭਰਾਵਾਂ ਦੀ ਅਰਜ਼ ਕਰ ਰਹੇ ਸਾਂ ਜੇ ਤਾਂ ਬੱਚੇ ਬੱਚੀ ਦੇ ਵਿਆਹ ਦੇ ਮੌਕੇ ਤੇ ਖੁੱਲੇ ਗੱਫੇ ਦੇ ਦਿੱਤੇ ਤਾਂ ਤੇ ਕਹਿਤਾ ਮੇਰੇ ਵੀਰ ਵਰਗਾ ਤਾਂ ਕੋਈ ਵੀਰ ਹੀ ਨਹੀਂ ਆ ਦੇਖੋ ਮੈਨੂੰ ਤਾਂ ਕੋਈ ਪਤਾ ਹੀ ਨਾ ਲੱਗਾ ਸਾਰਾ ਵਿਆਹ ਤਾਂ ਮੇਰੇ ਭਰਾ ਹੀ ਕਰ ਗਏ ਭਾਵੇਂ ਸਾਰਾ ਖਰਚਾ ਆਪਣੀ ਪਾਕਿਟ ਤੋਂ ਹੀ ਕਿਉਂ ਨਾ ਕੀਤਾ ਹੋਵੇ ਤੋ ਬੇਨਤੀ ਕਰ ਰਹੇ ਸਾਂ ਇਹ ਸਾਰਾ ਕੋਈ ਟਕਾ ਹੀ ਹੈ ਤੇ ਕਹਿੰਦੇ ਨੇ ਫਿਰ ਇਹ ਬਾਕੀ ਸੱਸ ਸਹੁਰੇ ਦਾ ਰਿਸ਼ਤਾ ਵੀ ਸਾਰਾ ਕੁਝ ਟਕਾ ਹੀ ਟਕਾ ਤੇ ਕਹਿੰਦੇ ਨਾਲ ਨਾਲ ਕਹਿੰਦੇ ਨੇ ਕਈਆਂ ਘਰਾਂ ਵਿਚ ਨਾ ਰਾਤ ਦਿਨ ਕਹਿੰਦੇ ਨੇ ਏਕ ਟਕੇ ਬਿਨ ਟੁਕ ਟੁਕਾ ਹੋਤ ਰਹਿਤ ਹੈ ਰਾਤ ਦਿਨ ਹੈ ਟੋਕਾ ਟਾਕੀ ਟੁਕ ਟੁਕਾ ਦਾ ਅਰਥ ਹੁੰਦਾ ਟੋਕਾ ਟਾਕੀ ਪਤੀ ਪਤਨੀ ਇੱਕ ਦੂਸਰੇ ਨੂੰ ਟੋਕੀ ਜਾਣਗੇ ਟੋਕੀ ਜਾਣਗੇ ਇਹ ਤੂੰ ਖਾਣਾ ਠੀਕ ਨੀ ਬਣਾਇਆ ਤੁਸੀਂ ਵਕਤ ਨਾਲ ਆਏ ਨਹੀਂ ਤੁਸੀਂ ਆ ਨੀ ਕੀਤਾ ਉਹ ਨੀ ਕੀਤਾ ਇਹਨੂੰ ਕਹਿੰਦੇ ਨੇ ਟੁਕ ਟੁਕਾ ਟੋਕਾ ਟਾਕੀ ਕਹਿੰਦੇ ਨੇ ਏਕ ਟਕੇ ਬਿਨ ਟੁਕ ਟੁਕਾ ਹੋਤ ਰਹਿਤ ਹੈ ਰਾਤ ਦਿਨ ਇਸ ਧਨ ਤੋਂ ਬਿਨਾਂ ਦੌਲਤ ਤੋਂ ਬਿਨਾਂ ਟਕੇ ਤੋਂ ਬਿਨਾਂ ਰਾਤ ਦਿਨ ਘਰ ਵਿਚ ਪਤੀ ਪਤਨੀ ਇੱਕ ਦੂਸਰੇ ਦੀ ਟੋਕਾ ਟਾਕੀ ਕਰਦੇ ਰਹਿੰਦੇ ਨੇ ਇਸ ਕਰਕੇ ਵਿਕਰਮਾਦਿੱਤ ਨੂੰ ਮਹਾਨ ਪ੍ਰਤਾਪੀ ਤੇ ਵਿਦਵਾਨ ਰਾਜੇ ਨੂੰ ਉਹਨਾਂ ਦਾ ਵਿਦਵਾਨ ਕਵੀ ਕਹਿ ਰਿਹਾ ਹੈ ਏਕ ਟਕੇ ਬਿਨ ਟੁਕ ਟੁਕਾ ਹੋਤ ਰਹਿਤ ਹੈ ਰਾਤ ਦਿਨ ਬੈਤਾਲ ਕਹੇ ਵਿਕਰਮ ਸੁਨੋ ਤ੍ਰਿਗ ਜੀਵਨ ਇੱਕ ਟਕੇ ਬਿਨ ਉਹਨੇ ਸਾਫ ਕਹਿ ਦਿੱਤਾ ਸਰਕਾਰ ਤੁਸੀਂ ਵੀ ਮੈਨੂੰ ਆਪਣੇ ਟਕਿਆਂ ਦੇ ਬਲ ਕਰਕੇ ਇੱਥੇ ਰੱਖਿਆ ਹੈ ਵਰਨਾ ਵਿਦਵਾਨ ਭਲਾ ਕਿਸ ਤੇ ਪਾਬੰਦ ਰਹਿ ਸਕਣ ਵਿਦਵਾਨ ਕਿਸੇ ਦੀ ਗੁਲਾਮੀ ਵਿਚ ਕਿਵੇਂ ਰਹਿ ਸਕਣ ਵਿਦਵਾਨ ਆਪਣਾ ਦਿਲ ਆਪਣਾ ਦਿਮਾਗ ਕਿਸੇ ਰਾਜੇ ਦੇ ਮੋਹਰੇ ਕਿਵੇਂ ਭੇਟ ਕਰਦੇ ਨੇ ਇਹ ਸਭ ਤੁਹਾਡੇ ਟਕਿਆਂ ਦਾ ਪ੍ਰਤਾਪ ਹੈ ਕਿ ਬੈਤਾਲ ਵੀ ਤਾਲ ਵਿਚ ਗਾਉਂਦਾ ਬੈਤਾਲ ਵੀ ਤਾਲ ਵਿਚ ਕਵਿਤਾ ਕਰਦਾ ਵਿਕਰਮਾਦਿੱਤ ਨੇ ਸਿਰ ਝੁਕਾਉਂਦਿਆਂ ਮੁਸਕਰਾ ਕੇ ਆਖਿਆ ਬੈਤਾਲ ਸੱਚ ਇਸ ਦੁਨੀਆਂ ਵਿਚ ਚਰਚਾ ਇਸ ਦੁਨੀਆਂ ਵਿਚ ਮਾਨ ਤਾਨ ਟਕੇ ਦਾ ਹੀ ਹੈ ਪਿਆਰਨਾ ਖੋ ਸ੍ਰੀ ਵਾ ਅਖਬਾਰ ਵਾਲੇ ਨੂੰ ਪੈਸੇ ਦੇ ਦਿਓ ਜਿਹੋ ਜੀ ਮਰਜ਼ੀ ਫੋਟੋ ਛਿਪਵਾ ਲਓ ਪਿਆਰਨਾ ਖੋ ਸ੍ਰੀ ਵਾ ਜੇ 10-15 ਪਾਉਂਡ ਦਿਓ ਤੇ ਬਿਲਕੁਲ ਛੋਟੀ ਜੀ ਅੱਧਾ ਕੱਟਿਆ ਹੋਇਆ ਸਿਰ ਦੇਣਗੇ ਛੋਟੀ ਜੀ ਦੇਣਗੇ ਜਿਵੇਂ ਸਿਰ ਕੱਟਿਆ ਹੋਇਆ ਹੋਵੇ ਜੇ 100 ਤੱਕ ਪਹੁੰਚਦੇ ਹੋ ਫਿਰ ਕਰਨਾ ਰੰਗੀਨ ਫੋਟੋ ਪੂਰੀ ਦੇ ਦੇਣਗੇ ਪਿਆਲਾ ਖੋ ਸ੍ਰੀ ਵਾ ਇਉਂ ਟਕੇ ਦੀ ਚਰਚਾ ਹੈ ਸੰਸਾਰ ਦੇ ਅੰਦਰ ਹਾਂ ਵਿਦਵਾਨ ਜਿਹੜੇ ਰਾਜੇ ਨੇ ਜਿਨ੍ਹਾਂ ਨੇ ਵਿਦਿਆ ਨੂੰ ਆਪਣੇ ਜੀਵਨ ਦੇ ਸੁਖ ਦਾ ਸਾਧਨ ਸਮਝਿਆ ਕਹਿੰਦੇ ਨੇ ਉਹ ਰਾਜੇ ਵੀ ਕਲਕੀ ਅਵਤਾਰ ਨੇ ਜਿੱਤ ਲੈਣਾ ਕੀਤੇ ਜਿਹੜੇ ਵਿਦਵਾਨ ਵੀ ਸਨ ਤੇ ਰਾਜੇ ਵੀ ਸਨ ਕਹਿੰਦੇ ਨੇ ਜਿਹੜੇ ਸੁੰਦਰ 14 ਵਿਦਿਆ ਦੀ ਸੁੰਦਰ ਵਿਦਿਆ ਦੇ ਖਜ਼ਾਨੇ ਸਨ ਉਹ ਵੀ ਜਿੱਤ ਲੈਣਾ ਕੀਤੇ ਕਲਕੀ ਅਵਤਾਰ ਨੇ ਜੀ
ਬੰਗੀ ਕੁਲਿੰਗ ਅੰਗੀ ਅਜੀਤ
ਕਹਿੰਦੇ ਨੇ ਬੰਗੀ ਜਿਹੜੇ ਬੰਗਾਲੀ ਸਨ ਪੂਰਬ ਵਿਚ ਕਿਉਂਕਿ ਬੰਗਾਲ ਆ ਗਿਆ ਜਿਸ ਨੂੰ ਪੂਰਬੀ ਬੰਗਾਲ ਕਹਿੰਦੇ ਨੇ ਪਿਆਰ ਲਾ ਖੋ ਸ੍ਰੀ ਵਾ ਕਹਿੰਦੇ ਨੇ ਪੂਰਬੀ ਬੰਗਾਲ ਜਿਹੜਾ ਸੀ ਉਹ ਬੰਗਲਾਦੇਸ਼ ਵੀ ਜਿੱਤ ਲੈਣਾ ਕੀਤਾ ਤੇ ਕੁਲਿੰਗ ਨੇਪਾਲ ਦੇ ਉੱਪਰ ਪੂਰਬੀ ਹਿੱਸੇ ਨੂੰ ਕੁਲਿੰਗ ਦਾ ਇਲਾਕਾ ਜਾਂਦਾ ਸਮਝਿਆ ਜਾਂਦਾ ਹੈ ਕੁਲਿੰਗ ਹਜ਼ੂਰ ਨੇ ਸਿਰਫ ਕੁਲਿੰਗ ਸ਼ਬਦ ਹੀ ਵਰਤਿਆ ਹੈ ਇਹ ਕਿੱਥੇ ਹੈ ਕਿਹੜੇ ਪਾਸੇ ਹੈ ਇਹ ਸਮਝਣ ਲਈ ਹਜ਼ੂਰ ਨੇ ਆਰੰਭ ਵਿਚ ਸਿਰਲੇਖ ਦਿੱਤਾ ਹੈ ਕਿ ਦੱਖਣ ਦੀ ਪੂਰਬ ਦੀ ਤਰਫ਼ ਪਿਆਨਾ ਕੀਤਾ ਹੈ ਪੂਰਬ ਦੇ ਸ਼ਹਿਰਾਂ ਵਿਚੋਂ ਪੂਰਬ ਦੇ ਇਲਾਕਿਆਂ ਵਿਚੋਂ ਇਹ ਇਲਾਕੇ ਲੱਭੇ ਜਾ ਸਕਦੇ ਨੇ ਕਹਿੰਦੇ ਨੇ ਕੁਲਿੰਗ ਨੇਪਾਲ ਦਾ ਪੂਰਬੀ ਉੱਪਰਲਾ ਹਿੱਸਾ ਜਿਹੜਾ ਨਾਂ ਲੱਗਦਾ ਉਹਨੂੰ ਕੁਲਿੰਗ ਦੇਸ਼ ਸਮਝਿਆ ਜਾਂਦਾ ਸੀ ਜਿਸ ਦਾ ਕੁਝ ਹਿੱਸਾ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਨਾਲ ਵੀ ਸੰਬੰਧ ਰੱਖਦਾ ਹੈ ਔਰ ਖਾਸ ਤੌਰ ਤੇ ਪੂਰਨੀਆ ਦਾ ਜ਼ਿਕਰ ਕਈ ਵਾਰੀ ਇਸ ਲਈ ਵੀ ਆਉਂਦਾ ਰਹਿੰਦਾ ਇਹਦਾ ਨੈਕਸਟ ਲਾਈਟ ਕਈ ਵਾਰੀ ਆਪਣਾ ਕੰਮ ਕਰ ਜਾਂਦੇ ਨੇ ਤੇ ਗੁੱਲ ਖਿਲਾ ਜਾਂਦੇ ਨੇ ਇਸ ਵਾਸਤੇ ਇਹਨੂੰ ਪੂਰਨੀਆ ਵੀ ਕਹਿ ਦਿੰਦੇ ਪੂਰਨੀਆ ਦੇ ਡਿਸਟ੍ਰਿਕਟ ਦੇ ਨਾਲ ਬਿਹਾਰ ਦੇ ਨਾਲ ਇਹ ਏਰੀਆ ਸ਼ੁਰੂ ਹੋ ਜਾਂਦਾ ਕੁਲਿੰਗ ਦੇਸ਼ ਨੇਪਾਲ ਦਾ ਪੂਰਬੀ ਉੱਪਰਲਾ ਇਲਾਕਾ ਜਿਹੜਾ ਹੈ ਉਹ ਕਹਿੰਦੇ ਨੇ ਉਹ ਕੁਲਿੰਗ ਦੇਸ਼ ਜਿਹੜਾ ਸੀ ਉਹ ਵੀ ਜਿੱਤ ਲੈਣਾ ਕੀਤਾ ਅੰਗੀ ਅੰਗੀ ਇੱਕ ਦੇਸ਼ ਦਾ ਨਾਮ ਹੈ ਜੋ ਇਹਨਾਂ ਦੇਸ਼ਾਂ ਪੂਰਬ ਦੇ ਦੇਸ਼ਾਂ ਦੇ ਨਾਲ ਇੱਕ ਛੋਟਾ ਜਿਹਾ ਦੇਸ਼ ਸਮਝਿਆ ਜਾਂਦਾ ਅੰਗੀ ਇੱਕ ਦੇਸ਼ ਪੂਰਬ ਦਾ ਇੱਕ ਛੋਟਾ ਜਿਹਾ ਦੇਸ਼ ਛੋਟੀ ਜਿਹੀ ਸਟੇਟ ਜਿਵੇਂ ਭੂਟਾਨ ਸਿੱਕਮ ਛੋਟੇ ਛੋਟੇ ਰਾਜ ਨੇ ਦੁਨੀਆਂ ਦੇ ਨਕਸ਼ੇ ਤੇ ਅਰਬਾਂ ਦੇ ਕਿਤਨੇ ਛੋਟੇ ਛੋਟੇ ਰਾਜ ਹਨ ਇਸੇ ਤਰ੍ਹਾਂ ਇਸੇ ਹੀ ਏਰੀਏ ਵਿੱਚ ਇੱਕ ਅੰਗੀ ਦਾ ਅੰਗੀ ਦੇਸ਼ ਦਾ ਇੱਕ ਦੇਸ਼ ਦਾ ਨਾਮ ਹੈ ਇੱਕ ਅੰਗੀ ਕੁਲਿੰਗ ਦੇਸ਼ ਜਿਵੇਂ ਨੇਪਾਲ ਦਾ ਪੂਰਬਲੀ ਇਲਾਕਾ ਇਸੇ ਤਰ੍ਹਾਂ ਅੰਗੀ ਇੱਕ ਦੇਸ਼ ਦਾ ਨਾਮ ਜਿਹੜੇ ਅਜੀਤ ਅਜਿੱਤ ਸਨ ਜਿਹੜੇ ਦੇਸ਼ ਅਜਿੱਤ ਸਨ ਜਿਹੜੇ ਆਪਣੀ ਬੁੱਧੀ ਬਲ ਦੇ ਤੌਰ ਤੇ ਮਸ਼ਹੂਰ ਸਨ ਪ੍ਰਸਿੱਧ ਸਨ ਕਲਕੀ ਅਵਤਾਰ ਨੇ ਸਾਰੇ ਜਿੱਤ ਲੈਣਾ ਕੀਤੇ
ਮੋਰੰਗ ਅਗੋਰ ਨੇਪਾਲ ਅਪੀਤ
ਹਾਂ ਕਹਿੰਦੇ ਨੇ ਮੋਰੰਗ ਅਗੋਰ ਨੇਪਾਲ ਦਾ ਉੱਪਰਲਾ ਹਿੱਸਾ ਜਿਹੜਾ ਹੈ ਇਸ ਨੂੰ ਮੋਰੰਗ ਦਾ ਇਲਾਕਾ ਸਮਝਿਆ ਜਾਂਦਾ ਹੈ ਅਗੋਰ ਇਹਦਾ ਇੱਕ ਸ਼ਹਿਰ ਨੇਪਾਲ ਅਪੀਤ ਨੰਨਾ ਜਈਆ ਦੇ ਕੇ ਥੋੜਾ ਜਿਹਾ ਭੁਲੇਖਾ ਪਾ ਦਿੱਤਾ ਹੈ ਮਹਾਨ ਕੋਸ਼ ਦੇ ਕਰਤਾ ਨੇ ਸਿੱਧਾ ਨੇਪਾਲ ਪਾਠ ਵੀ ਪ੍ਰਵਾਨ ਕੀਤਾ ਹੈ ਪਿਆਰ ਲਾ ਖੋ ਸ੍ਰੀ ਵਾ ਪਰ ਹੈ ਇਹ ਇੱਥੇ ਜੋ ਪੋਥੀ ਵਿੱਚ ਛਪਿਆ ਮਿਲਦਾ ਹੈ ਉਹ ਨੰਨਾ ਯਈਆ ਜਿਸ ਦਾ ਉਚਾਰ ਨਹਿ ਹੀ ਕੀਤਾ ਜਾਵੇਗਾ ਪਾਲ ਅੱਗੇ ਲਗਾ ਦੀਏ ਤਾਂ ਨੇਪਾਲ ਬਣ ਗਿਆ ਉਹ ਨੇਪਾਲ ਜਿਹੜਾ ਦੁਨੀਆਂ ਦੇ ਵਿੱਚ ਇੱਕ ਹਿੰਦੂ ਰਾਜ ਦੇ ਰੂਪ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ ਔਰ ਇੱਕੋ ਹੀ ਸੰਸਾਰ ਅੰਦਰ ਮੌਜੂਦਾ ਵਰਤਮਾਨ ਸਮੇਂ ਅੰਦਰ ਦੇਸ਼ ਹੈ ਜਿੱਥੇ ਗਊ ਵੱਧ ਨਹੀਂ ਹੁੰਦਾ ਜਿੱਥੇ ਗਊ ਕਤਲ ਨਹੀਂ ਕੀਤੀ ਜਾ ਸਕਦੀ ਜਿਸ ਤੇ ਗਊ ਤੇ ਮਾਰਨ ਤੇ ਪਾਬੰਦੀ ਏ ਪਿਆਰ ਨਾਲ ਖੋ ਸ੍ਰੀ ਵਾਹ ਥੋੜਾ ਜਿਹਾ ਹੋਰ ਸਮਝ ਲਈਏ ਜਦੋਂ ਤੁਹਾਡਾ ਰਾਜ ਸੀ ਪੰਜਾਬ ਦੇ ਲੋਕਾਂ ਦਾ ਸਰਬ ਸਾਂਝਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਵੀ ਗਊ ਮਾਰਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਿਆਰ ਨਾਲ ਖੋ ਸ੍ਰੀ ਵਾਹ ਜਿਹੜੇ ਬਾਹਰ ਦੇ ਮੁਲਕਾਂ ਦੇ ਸਿਪਾਹੀ ਫੌਜੀ ਤੇ ਕਮਾਂਡਰ ਭਰਤੀ ਕੀਤੇ ਸਨ ਮਹਾਰਾਜਾ ਜੀ ਨੇ ਉਹਨਾਂ ਦੇ ਨਾਲ ਉਹਨਾਂ ਨੇ ਕੁਝ ਸ਼ਰਤਾਂ ਵੀ ਤੈਅ ਕੀਤੀਆਂ ਸਨ ਤੇ ਉਹਨਾਂ ਸ਼ਰਤਾਂ ਵਿੱਚ ਉਹਨਾਂ ਨੇ ਇਹ ਵੀ ਹੁਕਮ ਕੀਤਾ ਸੀ ਕਿ ਇਸ ਰਾਜ ਵਿੱਚ ਤੁਹਾਨੂੰ ਨੌਕਰੀ ਕਰਨ ਤੋਂ ਪਹਿਲਾਂ ਇੱਕ ਸ਼ਰਤ ਪ੍ਰਵਾਨ ਕਰਨੀ ਪਵੇਗੀ ਕਿ ਧੂਮਰਪਾਨ ਨਹੀਂ ਕਰਨਾ ਤੰਬਾਕੂ ਨਹੀਂ ਪੀਣਾ ਕਿਤਨੀ ਵਿਸ਼ੇਸ਼ ਤੇ ਮਹਾਨਤਾ ਸੀ ਕਿ ਕੋਈ ਵੀ ਜਦੋਂ ਇਹਨਾਂ ਮੁਲਕਾਂ ਦੇ ਫਰਾਂਸ ਦੇ ਲੋਕ ਇਸੇ ਹੀ ਤਰ੍ਹਾਂ ਇਟਲੀ ਦੇ ਲੋਕ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਸ ਨੌਕਰੀ ਕਰਨ ਵਾਸਤੇ ਜਾਂਦੇ ਸਨ ਉਹਨਾਂ ਨੂੰ ਉਹ ਤੰਬਾਕੂ ਛਡਵਾ ਦਿੰਦੇ ਸਨ ਜਦੋਂ ਹੁਣ ਸਿੱਖਾਂ ਦੇ ਬੱਚੇ ਸਿੱਖਾਂ ਦੀਆਂ ਬੱਚੀਆਂ ਤੰਬਾਕੂ ਪੀਂਦੀਆਂ ਸੜਕਾਂ ਤੇ ਜਾਂ ਪਾਰਕਾਂ ਵਿੱਚ ਦੇਖੀਦੇ ਨੇ ਤਾਂ ਸ਼ਰਮ ਨਾਲ ਸਿਰ ਚੁੱਕ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਕੈਸੀ ਸੀ ਸਾਡੀ ਵਿਚਾਰਧਾਰਾ ਕੈਸੀ ਸੀ ਬੱਚੇ ਕਿਸ ਪਾਸੇ ਪ੍ਰਵਿਰਤ ਹੋ ਰਹੇ ਨੇ ਬੇਨਤੀ ਕਰ ਰਿਹਾ ਸਾਂ ਮਹਾਰਾਜਾ ਜੀ ਦੀ ਪਹਿਲੀ ਸ਼ਰਤ ਹੁੰਦੀ ਸੀ ਤੰਬਾਕੂ ਨਹੀਂ ਤੁਸੀਂ ਪੀ ਸਕੋਗੇ ਇਸ ਰਾਜ ਦੇ ਵਿੱਚ ਸੇਵਾ ਕਰਦਿਆਂ ਹੋਇਆਂ ਤੰਬਾਕੂ ਨਹੀਂ ਤੁਸੀਂ ਪੀ ਸਕਦੇ ਔਰ ਦੂਸਰੀ ਸ਼ਰਤ ਹੁੰਦੀ ਸੀ ਕਿ ਤੁਸੀਂ ਪੰਜਾਬ ਦੇ ਰਾਜ ਦੀ ਇਜਾਜ਼ਤ ਲਈਤੇ ਤੋਂ ਬਿਨਾਂ ਕਿਸੇ ਬਾਹਰਲੇ ਮੁਲਕ ਦੇ ਨਾਲ ਕੋਈ ਗੱਲਬਾਤ ਨਹੀਂ ਕਰ ਸਕੋਗੇ ਰਾਜ ਦੇ ਮਾਮਲਿਆਂ ਵਿੱਚ ਤੁਸੀਂ ਬਾਹਰਲੇ ਮੁਲਕਾਂ ਨਾਲ ਕੋਈ ਗੱਲਬਾਤ ਨਹੀਂ ਕਰ ਸਕੋਗੇ ਔਰ ਤੀਸਰੀ ਸ਼ਰਤ ਸੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿ ਤੁਸੀਂ ਪੰਜਾਬ ਦੇ ਰਾਜ ਵਿੱਚ ਰਹਿੰਦਿਆਂ ਹੋਇਆਂ ਗਊ ਦੇ ਮਾਸ ਦੀ ਵਰਤੋਂ ਨਹੀਂ ਕਰ ਸਕੋਗੇ ਗਊ ਦੇ ਮਾਸ ਦੀ ਵਰਤੋਂ ਨਹੀਂ ਕਰ ਸਕੋਗੇ ਇਵੇਂ ਮੌਜੂਦਾ ਸਮੇਂ ਵਿੱਚ ਨੇਪਾਲ ਇੱਕ ਐਸੀ ਸਟੇਟ ਇੱਕ ਐਸਾ ਰਾਜ ਹੈ ਐਸਾ ਦੇਸ਼ ਹੈ ਜਿਸ ਵਿੱਚ ਗਊ ਦੇ ਮਾਰਨ ਤੇ ਪਾਬੰਦੀ ਹੈ ਬੇਨਤੀ ਕਰ ਰਿਹਾ ਸਾਂ ਨੇਪਾਲ ਅਪੀਤ ਕਹਿੰਦੇ ਨੇ ਅਪੀਤ ਨਿਰਭੈਤਾ ਦੇ ਨਾਲ ਕਲਕੀ ਅਵਤਾਰ ਆਣਗੇ ਉਹ ਨੇਪਾਲ ਦੇ ਦੇਸ਼ ਨੂੰ ਵੀ ਫਤਿਹ ਕਰ ਲੈਣਗੇ ਨੇਪਾਲ ਨੂੰ ਵੀ ਜਿੱਤ ਲੈਣਾ ਕੀਤੇ ਇਹ ਪੂਰਵ ਦੇ ਦੇਸ਼ ਨੇ ਜਿਨ੍ਹਾਂ ਦਾ ਨਾਮ ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਹਨ ਜੀ ਸਜਾਦ ਕਰਨ ਕਹਿੰਦੇ ਨੇ ਜਿਨ੍ਹਾਂ ਦੇ ਕਰਨ ਕੰਨ ਸਜਾਦ ਛੱਜਿਆਂ ਵਰਗੇ ਹੋਣ ਜੱਛ ਆਦਿਕ ਹਾਥੀਆਂ ਵਰਗੇ ਜਿਨ੍ਹਾਂ ਦੇ ਵੱਡੇ ਵੱਡੇ ਕੰਨ ਨੇ ਵੱਡੇ ਵੱਡੇ ਬਹਾਦਰ ਸੂਰਬੀਰ ਉਹ ਰਾਜੇ ਜਿੱਤ ਲੈਣਾ ਕੀਤੇ ਇਕਾਦ ਭਾਵ ਇਕਾਦ ਭਾਵ ਇੱਕ ਦੇਸ਼ ਦਾ ਨਾਮ ਵਿਦਵਾਨਾਂ ਨੇ ਪ੍ਰਵਾਨ ਕੀਤਾ ਜਿਸ ਦਾ ਨਾਮ ਹੈ ਕੇਰਲਾ ਦੇਸ਼ ਪਿਆਰ ਲਖੋ ਸ੍ਰੀ ਵਾਹ ਜੋ ਭਾਰਤ ਦੀ ਇੱਕ ਸਟੇਟ ਹੈ ਕਹਿੰਦੇ ਨੇ ਇਸ ਤਰੀਕੇ ਨਾਲ ਇਕਾਦ ਭਾਵ ਕਹਿੰਦੇ ਨੇ ਇਹ ਕੇਰਲਾ ਦੇਸ਼ ਦੇ ਤਾਈ ਕੇਰਲਾ ਦੇ ਇਲਾਕੇ ਨੂੰ ਵੀ ਕਲਕੀ ਅਵਤਾਰ ਫਤਿਹ ਕਰ ਲੈਣਗੇ ਜਿੱਤ ਲੈਣਗੇ ਜਿੱਤ ਲੈਣਾ ਕਰਨਗੇ ਕਹਿੰਦੇ ਨੇ ਇੱਕ ਪੈਰ ਤੇ ਖਲੋ ਕੇ ਜਿਹੜੇ ਤਪ ਕਰਨ ਵਾਲੇ ਵੱਡੇ ਵੱਡੇ ਤਪਸ਼ਵੀ ਹੋਣਗੇ ਉਹਨਾਂ ਨੂੰ ਜਿੱਤ ਕੇ ਕਲਕੀ ਅਵਤਾਰ ਕੇਰਲਾ ਦੇ ਦੇਸ਼ ਨੂੰ ਵੀ ਜਿੱਤ ਲੈਣਗੇ ਫਤਿਹ ਕਰਨਗੇ ਇਸ ਤਰੀਕੇ ਨਾਲ ਇਹ ਪੂਰਵ ਦੇ ਜਿਹੜੇ ਦੇਸ਼ ਨੇ ਜੋ ਵਕਤ ਆਉਣ ਤੋਂ ਜੁਦਾ ਜੁਦਾ ਹੋ ਜਾਣਗੇ ਵੱਖਰੇ ਵੱਖਰੇ ਹੋ ਜਾਣਗੇ ਪਹਿਲਾਂ ਵੀ ਇਹ ਵੱਖਰੇ ਰਹੇ ਅੰਗਰੇਜ਼ਾਂ ਨੇ ਜਿਵੇਂ ਜਿਵੇਂ ਆਪਣੀ ਸ਼ਕਤੀ ਵਧਾਈ ਤਿਵੇਂ ਤਿਵੇਂ ਇਹਨਾਂ ਨੂੰ ਫਿਰ ਇੱਕ ਦੇਸ਼ ਦੇ ਰੂਪ ਵਿੱਚ ਭਾਰਤ ਦੇ ਹਿੰਦੁਸਤਾਨ ਇੰਡੀਆ ਦੇ ਰੂਪ ਵਿੱਚ ਕਾਇਮ ਕਰ ਦਿੱਤਾ ਉਹਨਾਂ ਦੇ ਰਾਜ ਤੋਂ ਇਹ ਪਹਿਲਾਂ ਵੱਖਰੇ ਵੱਖਰੇ ਰਾਜ ਸਨ ਜਦੋਂ ਕਲਕੀ ਅਵਤਾਰ ਆਉਣਗੇ ਉਦੋਂ ਇਹ ਵੱਖਰੇ ਵੱਖਰੇ ਦੇਸ਼ ਹੋਣਗੇ ਔਰ ਇਹਨਾਂ ਸਾਰਿਆਂ ਦੇਸ਼ਾਂ ਨੂੰ ਕਲਕੀ ਅਵਤਾਰ ਫਤਿਹ ਕਰਨਗੇ ਇੰਜ ਕਲਕੀ ਅਵਤਾਰ ਨੇ ਮਾਰੇ ਮਹੀਪ ਕਰਕੇ ਉਪਾਵ ਉਪਾਵ ਕਰਕੇ ਯਤਨ ਕਰਕੇ ਵੱਡੇ ਵੱਡੇ ਰਾਜੇ ਜਿਹੜੇ ਨੇ ਉਹ ਮਾਰ ਦੇਣਾ ਕੀਤੇ
ਖੰਡੇ ਅਖੰਡ ਜੋਧਾ ਦੁਰੰਤ
ਕਹਿੰਦੇ ਨੇ ਖੰਡੇ ਅਖੰਡ ਜਿਹੜੇ ਕੱਟਣ ਤੋਂ ਰਹਿਤ ਸੂਰਬੀਰ ਸਨ ਉਹ ਟੁਕੜੇ ਟੁਕੜੇ ਕਰ ਦਿੱਤੇ ਉਹ ਜੋਧੇ ਜਿਨ੍ਹਾਂ ਦਾ ਬਲ ਦੁਰੰਤ ਬਹੁਤ ਹੀ ਬੇਅੰਤ ਸੀ ਜਿਨ੍ਹਾਂ ਦਾ ਬਲ ਜਿਨ੍ਹਾਂ ਨੂੰ ਖੰਡਨ ਕਰਨਾ ਟੁਕੜੇ ਕਰਨਾ ਅਤਿਅੰਤ ਦੁਰੰਤ ਕਠਿਨ ਸੀ ਉਹ ਸੂਰ ਵੀ ਉਹ ਰਾਜੇ ਮਹਾਰਾਜੇ ਵੀ ਟੁਕੜੇ ਟੁਕੜੇ ਕਰ ਦਿੱਤੇ
ਲੀਨੋ ਛਨਾਏ ਪੂਰਬ ਤੁਰੰਤ
ਇਸ ਪ੍ਰਕਾਰ ਕਲਕੀ ਅਵਤਾਰ ਨੇ ਬਹੁਤ ਜਲਦੀ ਕਿਉਂਕਿ ਜਿਹੜੇ ਆਦਮੀ ਸੋਚੂ ਹੁੰਦੇ ਨੇ ਨਾ ਜ਼ਿਆਦਾ ਸੋਚਾਂ ਕਰਨ ਵਾਲੇ ਉਹ ਜ਼ਿਆਦਾ ਲੜਾਕੇ ਨਹੀਂ ਹੁੰਦੇ ਉਹ ਆਪਣਾ ਦਿਮਾਗ ਲੜਾਉਂਦੇ ਨੇ ਸਰੀਰਕ ਤੌਰ ਤੇ ਉਹ ਵਿਚਾਰੇ ਜ਼ਰਾ ਕਮਜ਼ੋਰ ਹੁੰਦੇ ਨੇ ਉਹਨਾਂ ਦੇ ਅੰਦਰ ਕਮਜ਼ੋਰੀ ਹੁੰਦੀ ਹੈ ਇਉਂ ਪੂਰਬ ਦੇ ਦੇਸ਼ਾਂ ਨੇ ਮੁਕਾਬਲਾ ਤਾਂ ਕੀਤਾ ਮਗਰ ਬਹੁਤ ਵੱਡਾ ਮੁਕਾਬਲਾ ਨਹੀਂ ਕੀਤਾ ਲੀਨੋ ਛਰਾਏ ਪੂਰਬ ਤੁਰੰਤ ਕਲਕੀ ਅਵਤਾਰ ਨੇ ਲੀਨੋ ਛੁਰਾਏ ਛਰਾਏ ਕਹਿੰਦੇ ਕਲਕੀ ਅਵਤਾਰ ਨੇ ਬਹੁਤ ਹੀ ਜਲਦੀ ਬਹੁਤ ਹੀ ਤੁਰੰਤ ਛੇਤੀ ਤੁਰਤ ਫੁਰਤ ਹੀ ਇਹ ਪੂਰਵ ਜਿਹੜਾ ਦੇਸ਼ ਸੀ ਪੂਰਵ ਦਾ ਹਿੱਸਾ ਪੂਰਵ ਦੇ ਦੇਸ਼ ਸਾਰੇ ਖੋ ਲੈਣਾ ਕੀਤੇ
ਲੀਨੋ ਨਕਾਰ ਰਾਸ਼ਟਰ ਦਰਬੁੱਧ
ਲੀਨੋ ਛਿਨਾਏ ਪੂਰਵ ਤੁਰੰਤ ਕਹਿੰਦੇ ਨੇ ਬੜੀ ਜਲਦੀ ਪੂਰਵ ਦੇ ਦੇਸ਼ ਕਲਕੀ ਅਵਤਾਰ ਨੇ ਖੋ ਲੈਣਾ ਕੀਤੇ ਛਿਨਾਏ ਛੀਨ ਲੈਣਾ ਖੋ ਲੈਣਾ ਕੀਤੇ ਦਿਨੋ ਨਿਕਾਰ ਰਾਸ਼ਟਰ ਦਰਬੁੱਧ ਖੋਟੀ ਬੁੱਧੀ ਵੱਲ ਦੁਰਬੁੱਧ ਅਰਥ ਹੁੰਦਾ ਖੋਟੀ ਬੁੱਧੀ ਜਿਉਂ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੂਕੀ ਜਾ ਰੇ ਨਟ ਨਾਰਾਇਣ ਮਹੱਲਾ ਚੌਥਾ ਅਸ਼ਪਦੀਆ ਕੰਮ ਨਾ ਵੀ ਤ੍ਰਿਸ਼ਟ ਬੁੱਧੀ ਭ੍ਰਿਸ਼ਟ ਬੁੱਧੀ ਵਾਲਾ ਆਦਮੀ ਤੇ ਉਹਦੇ ਕਰਮ ਵੀ ਤ੍ਰਿਸ਼ਟ ਬੁੱਧੀ ਵਾਲੇ ਇਸ ਵਾਸਤੇ ਕਹਿੰਦੇ ਨੇ ਜਿਵੇਂ ਨਾਮ ਵੀ ਧ੍ਰਿਤ ਰਾਸ਼ਟਰ ਬੜਾ ਧੂਤ ਅੱਖਾਂ ਵੀ ਨਾ ਨੇਤਰ ਵੀ ਨਾ ਜਨਮ ਤੋਂ ਅੰਧਾ ਦੁਰਯੋਧਨ ਦਾ ਬਾਪ ਪਿਆਰਲਾ ਖੋ ਸ੍ਰੀ ਵਾਲ ਕਹਿੰਦੇ ਨੇ ਇਵੇਂ ਇੱਥੇ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਦਿਨੋ ਨਿਕਾਰ ਰਾਖਸ਼ ਦੁਰਬੁੱਧ ਖੋਟੀ ਬੁੱਧੀ ਵਾਲੇ ਜਿਹੜੇ ਰਾਖਸ਼ ਵਿਰਤੀ ਵਾਲੇ ਰਾਜੇ ਸਨ ਇਹਨਾਂ ਦੇ ਦੇਸ਼ਾਂ ਵਿੱਚੋਂ ਕੱਢ ਕੇ ਕਲਕੀ ਅਵਤਾਰ ਨੇ ਧਰਮ ਦਾ ਰਾਜ ਸਥਾਪਨ ਕਰ ਦਿੱਤਾ ਤੇ ਇਸ ਤਰ੍ਹਾਂ ਕਲਕੀ ਅਵਤਾਰ ਨੇ ਸਕਰੋਧ ਅਰਥ ਹੁੰਦਾ ਕ੍ਰੋਧ ਦੇ ਨਾਲ ਉਹਨਾਂ ਨੇ ਫਿਰ ਉੱਤਰ ਦੀ ਤਰਫ ਪਿਆਨਾ ਕੀਤਾ ਉੱਤਰ ਦੀ ਤਰਫ ਚਲਣਾ ਕੀਤਾ ਉੱਤਰ ਦੀ ਤਰਫ ਉਹਨਾਂ ਨੇ ਹਮਲਾ ਕਰ ਦਿੱਤਾ ਜਿਹੜੇ ਆਕੀ ਥਾਨ ਸਨ ਜਿਹੜੇ ਆਕੀ ਦੇਸ਼ ਸਨ ਉਹਨਾਂ ਨੂੰ ਜਿੱਤ ਕੇ ਜਿਹੜੇ ਆਪਣੇ ਵੱਲੋਂ ਧਰਮੀ ਰਾਜੇ ਧਰਮੀ ਲੋਕ ਧਰਮੀ ਸੂਰਬੀਰ ਮਹੀਪ ਰਾਜੇ ਬਣਾ ਕੇ ਉਹਨਾਂ ਦੇਸ਼ਾਂ ਉਹਨਾਂ ਮੁਲਕਾਂ ਦੇ ਉਹਨਾਂ ਨੂੰ ਰਾਜ ਸਿੰਘਾਸਨ ਉੱਪਰ ਮੰਡੇ ਸੁਸ਼ੋਭਿਤ ਕਰ ਦਿੱਤਾ ਪੂਕਸ਼ਿਤ ਕਰ ਦਿੱਤਾ
ਖੰਡੇ ਅਖੰਡ ਖੂਨੀ ਖੁਰਾਨ
ਤੇ ਕਹਿੰਦੇ ਨੇ ਇਸ ਪ੍ਰਕਾਰ ਖੰਡੇ ਅਖੰਡ ਕੱਟਣ ਤੋਂ ਰਹਿ ਚੋ ਆਪਣੇ ਆਪ ਨੂੰ ਸਮਝਦੇ ਸਨ ਤੇ ਜਿਹੜੇ ਖੂਨੀ ਖੁਰਾਨ ਕਹਿੰਦੇ ਨੇ ਆਪਣੇ ਪੈਰਾਂ ਦੇ ਹੇਠਾਂ ਇਨਸਾਨੀਅਤ ਨੂੰ ਆਪਣੇ ਖੁਰਾ ਪੈਰਾਂ ਦੇ ਹੇਠਾਂ ਇਨਸਾਨੀਅਤ ਨੂੰ ਮਸਲ ਮਸਲ ਕੇ ਖੂਨ ਕਰਨ ਵਾਲੇ ਖੂਨੀ ਹੀ ਖੂਨੀ ਸਨ ਕਹਿੰਦੇ ਨੇ ਖੂਨੀ ਹੀ ਖੂਨੀ ਸਨ ਖੂਨ ਕਰਨ ਵਾਲੇ ਜਿਹੜੇ ਖੂਨੀ ਸਨ ਉਹ ਟੁਕੜੇ ਟੁਕੜੇ ਕਰਕੇ ਨਾਸ਼ ਕਰ ਦਿੱਤੇ ਜੋ ਆਪਣੇ ਆਪ ਨੂੰ ਕੱਟਣ ਤੋਂ ਰਹਿਤ ਸਮਝਦੇ ਸਨ ਜੀ
ਸ੍ਰੀ ਬਚਿੱਤਰ ਨਾਟਕ ਕਲਕੀ ਅਵਤਾਰ
ਕਹਿੰਦੇ ਨੇ ਸ਼੍ਰੋਮਣੀ ਬਚਿੱਤਰ ਨਾਟਕ ਗ੍ਰੰਥ ਦਾ ਇਹ ਇੱਕ ਮਸਮੂਨ ਜਿਹੜਾ ਹੈ ਪੂਰਬ ਨੂੰ ਜਿੱਤਣ ਦਾ ਇਹ ਅਸੀਂ ਇੱਥੇ ਇਤੀ ਹੋਇਆ ਸੰਪੂਰਨ ਹੋਇਆ
ਪੂਰਬ ਜੀਤ ਬਜਾਏ ਨਾਮ
ਕਹਿੰਦੇ ਕਲਕੀ ਅਵਤਾਰ ਪੂਰਬ ਜੀਤ ਕਲਕੀ ਅਵਤਾਰ ਨੇ ਜਿਸ ਪ੍ਰਕਾਰ ਪੂਰਬ ਦੀ ਦਿਸ਼ਾ ਨੂੰ ਜਿੱਤ ਲੈਣਾ ਕੀਤਾ ਉਹਦੀ ਜਿਹੜੀ ਵਿਜੇ ਸੀ ਜਿੱਤ ਸੀ
ਸਮਾਪਤ ਧਿਆ ਦੂਜਾ
ਕਹਿੰਦੇ ਉਹਦੇ ਵਿਜੇ ਦਾ ਵਿਜੇ ਨਾਮੇ ਉਹਦੇ ਯੁੱਧ ਦਾ ਵਿਜੇ ਨਾਮ ਵਾਲਾ ਜੋ ਪ੍ਰਸੰਗ ਸੀ ਉਹ ਸਮਾਪਤ ਹੋ ਗਿਆ ਧਿਆਉ ਤੀਜਾ ਤੀਸਰਾ ਧਿਆਉ ਇੱਥੇ ਹੋਇਆ ਸੰਪੂਰਨ ਹੋਇਆ ਸਮਾਪਤ ਹੋਇਆ ਤਿੰਨ ਧਿਆ ਸੰਪੂਰਨ ਹੋ ਗਏ ਕਲਕੀ ਅਵਤਾਰ ਦੇ ਵਿਚਾਰ ਦੇ ਉਹਨਾਂ ਨੇ ਜੋ ਕੁਝ ਆਉਣ ਵਾਲੇ ਸਮੇਂ ਵਿੱਚ ਕਰਨਾ ਤੇ ਨਾਲ ਨਾਲ ਉਹਨਾਂ ਨੇ ਤਿੰਨਾਂ ਦਿਸ਼ਾਵਾਂ ਸੰਸਾਰ ਦੇ ਤਿੰਨਾਂ ਹਿੱਸਿਆਂ ਨੂੰ ਜਿੱਤ ਲੈਣਾ ਕੀਤਾ ਫਤਿਹ ਕਰ ਲੈਣਾ ਕੀਤਾ ਤਿੰਨਾਂ ਦਿਸ਼ਾਵਾਂ ਦੇ ਜਿਤਨੇ ਦੇਸ਼ ਸਨ ਉਹ ਸਾਰੇ ਕਲਕੀ ਅਵਤਾਰ ਨੇ ਜਿੱਤ ਲੈਣਾ ਕੀਤੇ ਜੀ
ਬਹਾਦਰੀ ਛੰਦ
ਹਾਂ ਇੱਕ ਹੋਰ ਛੰਦ ਦਾ ਵਰਣਨ ਕਰਦਿਆਂ ਹੋਇਆ ਹੁਣ ਉੱਤਰ ਦੀ ਤਰਫ ਜੋ ਦੇਸ਼ ਨੇ ਉਹਨਾਂ ਤੇ ਜਿਸ ਪ੍ਰਕਾਰ ਹਮਲਾ ਕਰਨਗੇ ਉਸ ਮੁਤਲਕ ਵਰਣਨ ਕਰਨ ਲੱਗੇ ਨੇ ਜੀ
ਇਹ ਭਾਂਤ ਪੂਰਬ
ਹਾਂਜੀ
ਪਟਨ ਉਪਟ
ਪਟਨ ਦਾ ਅਰਥ ਹੈ ਸ਼ਹਿਰ ਪਾਕ ਪਟਨ ਬੜਾ ਪਵਿੱਤਰ ਸ਼ਹਿਰ ਪਟਨ ਸ਼ਹਿਰ ਬੜਾ ਪਵਿੱਤਰ ਸ਼ਹਿਰ ਜਿੱਥੇ ਸ਼ੇਖ ਫਰੀਦ ਜੀ ਤੀਸਰੀ ਥਾਂ ਤੇ ਖਿਦਮਤ ਗੱਦੀ ਦੇ ਤੌਰ ਤੇ ਸੇਵਾ ਕਰਦੇ ਰਹੇ ਇਹ ਭਾਂਤ ਪੂਰਬ ਪਟਨ ਉਪਟ ਇਸ ਤਰ੍ਹਾਂ ਪੂਰਬ ਦੇ ਪਟਨ ਸ਼ਹਿਰਾਂ ਨੂੰ ਉਪਟ ਕੇ ਉਖੇੜ ਕੇ ਇੱਟ ਨਾਲ ਇੱਟ ਖੜਕਾ ਕੇ ਜਿਵੇਂ ਬੰਦੇ ਬਹਾਦਰ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਇਸ ਤਰੀਕੇ ਨਾਲ ਪਿਆਰਲਾ ਖੋ ਸ੍ਰੀ ਵਾਲ ਇਸ ਸੰਬੰਧ ਵਿੱਚ ਵਿਚਾਰ ਕਰਾਂ ਅਰਜ਼ ਕਰਨੀ ਚਾਹਾਂਗਾ ਦਸ਼ਮੇਸ਼ ਪਿਤਾ ਜੀ ਦਾ ਹੁਕਮ ਸੀ ਕਿ ਵਕਤ ਆਵੇਗਾ ਜਿੱਥੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਦੀਵਾਰਾਂ ਵਿੱਚ ਚਿਣ ਕੇ ਮੁਗਲ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵਕਤ ਆਵੇਗਾ ਕਿ ਮੇਰਾ ਖਾਲਸਾ ਸਰਹੰਦ ਦੀਆਂ ਨੀਹਾਂ ਫੁੱਟ ਦੇਵੇਗਾ ਔਰ ਇੱਟ ਦੇ ਨਾਲ ਇੱਟ ਖਿੜਕਾ ਦੇਵੇਗਾ ਜਿਸ ਵੇਲੇ ਬੰਦਾ ਬਹਾਦਰ ਨੇ ਵਜ਼ੀਰ ਖਾਨ ਤੇ ਫਤਿਹ ਪ੍ਰਾਪਤ ਕੀਤੀ ਵਜ਼ੀਰ ਖਾਨ ਨੂੰ ਮਾਰਿਆ ਨਾਸ਼ ਕੀਤਾ ਤਾਂ ਉਹਨਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਇੱਕ ਵਿਚਾਰ ਆਇਆ ਜਿਸ ਤਰ੍ਹਾਂ ਜਦੋਂ 47 ਦਾ ਵਾਕਿਆ ਪੜ੍ਹਨ ਤੋਂ ਮੌਕਾ ਮਿਲਦਾ ਹੈ ਤੇ ਪਤਾ ਚੱਲਦਾ ਇਧਰ ਵੀ ਅੱਗਾਂ ਲੱਗਦੀਆਂ ਸਨ ਮੁਸਲਮਾਨਾਂ ਦੇ ਘਰ ਜਲਾਏ ਜਾ ਰਹੇ ਸਨ ਉਹਨਾਂ ਨੂੰ ਲੁੱਟਿਆ ਜਾ ਰਿਹਾ ਸੀ ਪੰਜਾਬ موجودہ پاکستان وچ بھی مکان چلائے جا رہے سن، لٹیا جا رہا سی، قتل و غارت ہو رہی سی۔ تو اس موقع تے قائد اعظم نے ایک دن دا واتاورن دیکھ کے ایک اعلان جاری کیتا، ایک فرمان جاری کیتا کہ میرے بھراؤ تسی یہ نہیں سمجھتے مکان جلا رہے ہو جڑے لوگ ادھروں جا رہے نے، پر تہاڈے دماغ وچ یہ نہیں آیا جڑے اس پاسوں ساڈے بھرا آن گے جے مکان جلا دیو گے تے انہاں نوں کتھے تھاں دیو گے۔ ایک اپیل دے نال سارے پاکستان وچ وہ اگاں لگنیاں بند ہو گئیاں جڑیاں لگیاں سن، بجانیاں شروع ہو گئیاں۔ کسے راجنیتک آگو دی اے ہوئی سفلتا ہندی اے کہ او دی زبان تو جو اعلان نکلے لوگ دردے نال نہیں اپنی ذمہ داری سمجھ کے اسنو پروان کرن۔ گریٹ نیپولین دے سبان وچ وی وچار آندا ہے کہ او دے دیش دے لوگ او دی زبان تو جیڑا اعلان نکلدا سی اونو کھڑے متھے پروان کردے ہویاں اگ دے پانبڑا وچ وی چھالاں مار دیندے سن اور توپاں دے سامنے اپنیاں چھاتیاں ڈا دیندے سن۔ کدے تہاڈے وچ وی اے ڈسپلن سی کہ توپاں دے سامنے گولے کھان واسطے تسی اپنے سینہ اپنے جتھے دار دے حکم دی اڈیق کردے ہاں شانتیاں تان کے کھلو جاندے سو کہ پہلا مینو گولا لگے، پہلا مینو گولا لگے۔ پر ہن پیالہ کھو سری وا، ہن اے وچار تارا ساڈے وچوں تقریباً مٹدی جا رہی ہے، پیالہ کھو سری وا۔ پر کچھ تا آگواں نے دھوکھا دتا تے ساڈا وشواس ہی نہیں رہا بھی آگو کوئی صحیح حکم کر رہا ہے کہ غلط حکم کر رہا ہے۔ کل عرض کیتی سی گرمت آشے مطابق جو سانو آگ ساڈے آگو بزرگ پریرنا دین اون کھڑے متھے پروان کرنا چاہیے، گرمت تو غلط جڑے وچار نے او چاہے کوئی بھی آگو ہووے او پروان کرنے مناسب بھی نہیں ہونگے، پیار نہ کھو سری بات۔ کہندے نے ایوں کہندے آسم دی زبان تو اکو اعلان نکلیا سارے پاکستان وچ اگاں لگنیاں بند ہو گئیاں، لوگاں نے محسوس کیتا سچ ساڈے بھرا آن گے تاں او کتھے رہن گے۔ اسی ہی طریقے نال اے وچار تارا جیڑی ہے بندے بہادر دے دماغ وچ وچار آئی، وزیر خان ماریا گیا ہے، او دا خاندان ناش ہو گیا ہے، جے اے سارے مکان ٹا دیواں گے تے خالصا راج کیویں قائم ہوئے گا، خالصا راج کیویں قائم کراں گے، خالصا راج نوں ضرورت ہے انہاں چیزاں دی۔ آپ جی اوپر ایک چھوٹا جہی سوال بینتی دے طور پہ کروں گا، ہوں تو داس بہت بے سمجھ نادان مورکھ ہے، پیالہ کھو سری وا۔ سوال یہ ہے سب تو پہلا خالصا راج دی راجدھانی کیڑا تھا بنیا، کیڑا شہر، کیڑا علاقہ، کیڑا تھا، پیالہ کھو سری وا۔ کیوں جی سیانے ہو تسی، وچاروان ہو، سکھ راج دی سب تو پہلی راجدھانی کتھے بنی، کتھے قائم ہوئی؟ داسی عرض کر دینا ہے، آپ تو چپ ہو گئے ہو جی میرے نال ناراض ہو، بینتی کر رہا سا سب تو پہلا سکھ راج سرہند دی راجدھانی تے ہویا، سکھ راج دی سب تو پہلی راجدھانی بھی سرہند بنی، پیالہ کھو سری وا۔ سکھ راج دے سب تو پہلے حکمران جیڑے سن سردار باج سنگھ جی، دھن گرو انگد دیو جی دی انش بنش وچوں کھڈور صاحب دے رہن والے ہی ایتھوں دے گورنر نیت کیتے گئے بابا بندہ سنگھ بہادر والوں، پیالہ کھو سری وا۔ کیوں سرہند ہی کیوں راجدھانی بنی؟ سب تو پہلی سکھ راج دی راجدھانی سرہند ہی کیوں بنی؟ ایدا ہی کوئی جواب ہے، کیونکہ ایدیاں دیواراں وچ ایدیاں کنداں وچ دشمیش پتا جی نے اپنے پتراں دے سر چنوا دتے سن، سیس دے دتے سن، اس لیے اتھے سب تو پہلا سکھاں دا راج ہویا اور اے سکھ راج دی راجدھانی بنی، کیندر بنیا۔ بابا بندہ سنگھ جی بہادر دے دماغ وچ سوج آئی بھئی اینو ہن ٹھانا نہیں ٹھیک، تھوڑا بہتا جڑا ہے او رہن دئیے تاں جو باقی دا کاروبار سارا چل سکے، راج پربندھ ہو جاوے گا۔ کوئی سماں راج پربندھ رہا تے پھر وقت آیا جین خان نے اتھے پھر قبضہ کر لیا، جین خان نے پھر اپنا راج بنا لینا کیتا، پھر سردار جسا سنگھ جی آلو والیا جی دی اگوائی ہیٹھا، پھر خالصا پنتھ نے کیا اتھے دوبارہ راج کیوں اُنہ لوگاں دا قائم ہو گیا جنہاں نے صاحبزادے دی نیہا ویچنے، کیونکہ اسی باپ گرو جی دا بچن پورا نہیں کر سکے، کیونکہ سرکار دا حکم سی اٹ نال اٹ کھڑکے گی، سرہند دی اٹ نال اٹ کھڑکا دتی جاوے گی۔ دا انج سردار جسا سنگھ جی آلو والیا جی دی اگوائی ہیٹھا پھر سرہند فتح کیتا گیا اور سرہند دیا جیڑیاں اٹا سن ایک 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 اٹ جدا کر دتی گئی، اٹ نال اٹ انج کھڑکا دینا کیتی، ਤੇ ਫੇਰ ਜਿੱਥੇ ਸਾਹਿਬਜ਼ਾਦੇ ਚਿਣੇ ਗਏ ਸਨ ਉਸੇ ਪੁਰਾਣੀ ਦੀਵਾਰ ਨੂੰ ਕਾਇਮ ਰੱਖਦਿਆਂ ਹੋਇਆਂ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਜੀ ਨੇ ਅਰਦਾਸ ਕਰਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਨੀਂਹ ਰੱਖੀ। ਪਿਆਰ ਲੱਖੋ ਸੇਵਾ ਫਿਰ ਉਤਰਾ ਤੇ ਚੜਾ ਆਉਂਦੇ ਗਏ ਉਹ ਛੋਟਾ ਜਿਹਾ ਪਵਿੱਤਰ ਗੁਰਦੁਆਰਾ ਕਹਿੰਦੇ ਨੇ ਉਸ ਪੁਰਾਣੇ ਖੰਡਰਾਤਾਂ ਦੇ ਵਿੱਚ ਸਮਾ ਗਿਆ ਦਬ ਗਿਆ। ਵਕਤ ਆਉਣ ਤੋਂ ਮਹਾਰਾਜਾ ਕਰਮ ਸਿੰਘ ਪਟਿਆਲਾ ਪਤੀ ਨੇ ਇੱਥੇ ਅਸਥਾਨ ਬਣਾਇਆ ਪਰ ਜਦੋਂ ਮੌਜੂਦਾ ਇਮਾਰਤ ਬਣਾਉਣ ਦੇ ਮੌਕੇ ਤੇ ਇਹਦੀਆਂ ਨੀਹਾਂ ਖੋਦੀਆਂ ਗਈਆਂ ਤਾਂ ਨੀਚੇ ਉਸੇ ਪ੍ਰਕਾਰ ਉਹ ਛੋਟਾ ਜਿਹਾ ਸਥਾਨ ਨਿਕਲਿਆ ਉਹੀ ਦੀਵਾਰ ਨਿਕਲੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਖੜੇ ਕਰਕੇ ਸ਼ਹੀਦ ਕੀਤਾ ਤੇ ਚਿਣਿਆ ਗਿਆ ਸੀ। ਅੱਜ ਵੀ ਹੇਠਾਂ ਜਾ ਕੇ ਭੋਰਾ ਸਾਹਿਬ ਦੇ ਦਰਸ਼ਨ ਕਰੀਏ ਤਾਂ ਸਾਨੂੰ ਉਹ ਯਾਦਗਾਰ ਨਜ਼ਰ ਆਉਂਦੀ ਏ। ਕਿਤਨੇ ਸਿਆਣੇ ਸਿੱਖ ਸਨ ਉਹ ਜਿਨ੍ਹਾਂ ਨੇ ਉਹ ਯਾਦਾਂ ਤਾਜ਼ਾ ਰੱਖੀਆਂ ਕਾਇਮ ਰੱਖੀਆਂ। ਹੁਣ ਅਸੀਂ ਬਿਲਡਿੰਗਾਂ ਦੀ ਸੁੰਦਰਤਾ ਨੂੰ ਲੈ ਕੇ ਸਤਿਗੁਰੂਆਂ ਦੇ ਹੱਥਾਂ ਦੀਆਂ ਇਮਾਰਤਾਂ ਆਪ ਹੀ ਢਾਈ ਤੇ ਗਿਰਾਈ ਜਾ ਰਹੇ ਹਾਂ। ਪਿਆਰ ਲੱਖੋ ਸ੍ਰੀ ਵਾਹ ਤੋ ਬੇਨਤੀ ਕਰ ਰਿਹਾ ਸਾਂ ਇਵੇਂ ਪੱਟਣ ਉਹ ਪੱਟ ਪੱਟਣ ਜਿਹੜੇ ਸ਼ਹਿਰ ਸਨ ਉਹ ਕਲਕੀ ਉਤਾਰਨੇ ਪੁੱਟ ਦਿੱਤੇ ਉਜਾੜ ਦਿੱਤੇ ਇੱਟਾਂ ਨਾਲ ਇੱਟਾਂ ਖੜਕਾ ਦਿੱਤੀਆਂ।
ਖੰਡੇ ਅਖੰਡ
ਜਿਹੜੇ ਅਖੰਡ ਆਪਣੇ ਆਪ ਨੂੰ ਅਕੱਟ ਸਮਝਦੇ ਸਨ ਜਿਹੜੇ ਆਪਣੇ ਆਪ ਨੂੰ ਜਿੱਤ ਸਮਝੇ ਸਨ ਉਹ ਟੁਕੜੇ ਟੁਕੜੇ ਕਰ ਦੇਣਾ ਕੀਤੇ ਤੇ ਕੱਟੇ ਅਕੱਟ ਜਿਹੜੇ ਕੱਟੇ ਨਹੀਂ ਸਮਝਾਂਦੇ ਉਹਨਾਂ ਨੂੰ ਕੱਟ ਦਿੱਤਾ ਟੋਟੇ ਟੋਟੇ ਕਰ ਦਿੱਤਾ। ਜਿਹੜੇ ਫਟਣ ਅਫਾਟਾਂ ਆਪਣੇ ਆਪ ਨੂੰ ਵੀ ਅਸੀਂ ਫਟਾਂਗੇ ਨਹੀਂ ਜਿਵੇਂ ਕੋੜ ਦੀ ਬਿਮਾਰੀ ਨਾਲ ਸਰੀਰ ਫੁੱਟ ਜਾਂਦਾ ਹੈ ਇਹ ਜਿਹੜੇ ਸਨ ਉਹਨਾਂ ਨੂੰ ਫੋੜ ਦਿੱਤਾ ਜਿਹੜੇ ਫੋੜੇ ਨਹੀਂ ਸਮਝਾਂਦੇ ਉਹ ਫੋੜ ਦਿੱਤੇ ਤੋੜ ਦਿੱਤੇ ਜਿਹੜੇ ਤੋੜੇ ਨਹੀਂ ਸਮਝਾਂਦੇ ਜਿਹੜੇ ਆਪਣੇ ਆਪ ਨੂੰ ਅਖੰਡ ਇੱਕ ਰਾਸਾ ਕੱਢ ਸਮਝਦੇ ਸਨ ਉਹ ਕੱਢ ਦੇਣਾ ਕੀਤੇ ਟੁਕੜੇ ਟੁਕੜੇ ਕਰ ਦਿੱਤੇ।
ਵਜੇ ਨਿਸ਼ਾਨ ਮਜੇ ਉਹ ਕਮਾਂਡ
ਤੌਸੇ ਵੱਜ ਉੱਠੇ ਜੰਗ ਮੱਚ ਉੱਠਿਆ
ਜੋਰੇ ਸੋ ਜੰਗ ਜੋਧਾ ਜੋਧਾਰ
ਜੂਝਣ ਵਾਲੇ ਜੋਧਾ ਸੂਰਬੀਰ ਜਿਹੜੇ ਸਨ ਉਹ ਕਲਕੀ ਅਵਤਾਰ ਨੇ ਜੰਗ ਵਿੱਚ ਜੋੜ ਦਿੱਤੇ ਉਹ ਯੁੱਧ ਕਰਨ ਲੱਗ ਪਏ। ਕਹਿੰਦੇ ਨੇ ਇਸ ਤਰੀਕੇ ਨਾਲ ਜੋ ਤਜੇ ਬਾਣ ਗਜਤ ਲੁਝਾਰ ਲੂਝਣ ਵਾਲੇ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸੂਰਬੀਰ ਜਿਹੜੇ ਨੇ ਉਹ ਗੱਜਦੇ ਨੇ ਤੇ ਜੋ ਜੋ ਉਹਨਾਂ ਦੇ ਪਾਸ ਕਮਤੀਰ ਨੇ ਉਹਨਾਂ ਬਾਣਾ ਦੇ ਤਾਈ ਤਜਦੇ ਨੇ ਤਿਆਗਦੇ ਨੇ ਛੱਡਦੇ ਹਨ। ਕਹਿੰਦੇ ਨੇ ਭਾਜੰਤ ਭੀਰ ਕਾਇਰ ਜਿਹੜੇ ਨੇ ਉਹ ਭੱਜ ਜਾਂਦੇ ਨੇ ਭਾਏ ਕਹਿੰਦੇ ਨੇ ਇੱਕ ਰਸ ਲਗਾਤਾਰ ਤੇਮ ਭਾਵ ਦੇ ਨਾਲ ਪਹਿਰੰਤ ਭੜ ਭੜ ਕਰਕੇ ਸ਼ਬਦ ਜ਼ਖਮਾਂ ਦੇ ਹੁੰਦੇ ਨੇ ਭੜਕਦੇ ਨੇ
ਭਵਗੰਤ ਘਾਏ ਡਿੱਗੇ ਅਗਾਏ
ਕਹਿੰਦੇ ਨੇ ਭਵਗੰਤ ਘਾਏ ਸੂਰਬੀਰਾਂ ਦੇ ਜ਼ਖਮ ਜਿਹੜੇ ਪੱਗ ਪੱਗ ਕਰਦੇ ਨੇ ਉਹਨਾਂ ਵਿੱਚੋਂ ਖੂਨ ਵਗਦਾ ਹੈ ਤੇ ਉਹ ਆਵਾਜ਼ ਹੁੰਦੀ ਏ ਪੱਗ ਪੱਗ ਦੀ ਡਿੱਗੇ ਅਗਾਏ ਜੰਗ ਕਰ ਕਰਕੇ ਅਗਾਏ ਰੱਜ ਕੇ ਤ੍ਰਿਪਤ ਹੋ ਕੇ ਸੂਰਬੀਰ ਮੈਦਾਨੇ ਜੰਗ ਦੇ ਅੰਦਰ ਡਿੱਗ ਪਏ।
ਸਾਜੰਤ ਸਾਜ ਬਾਜੰਤ ਤੁਫੰਗ
ਸੂਰਬੀਰ ਸ਼ਸਤਰਾਂ ਅਸਤਰਾਂ ਦੇ ਸਾਜੋ ਸਮਾਨ ਸਰੀਰਾਂ ਤੇ ਸਜਾਉਂਦੇ ਨੇ ਤੇ ਨਾਲ ਨਾਲ ਬੰਦੂ ਤੁਫੰਗ ਬੰਦੂਕਾਂ ਦੀਆਂ ਗੋਲੀਆਂ ਬਜਤ ਵੱਜਦੀਆਂ ਹਨ।
ਨਾਚੰਤ ਭੂਤ ਪੈਤਰ ਸੁਰੰਗ
ਭੈ ਧਾਰਨ ਕਰਨ ਵਾਲੇ ਭੈ ਭੀਤ ਕਰਨ ਵਾਲੇ ਭੂਤ ਜਿਹੜੇ ਨੇ ਭੈ ਧਾਰਨ ਕਰਨ ਵਾਲੇ ਪ੍ਰੇਤ ਸ੍ਰੇਸ਼ਟ ਰੰਗ ਆਪਣੀ ਮੌਜ ਖੂਨ ਦੇ ਸ੍ਰੇਸ਼ਟ ਰੰਗ ਵਿੱਚ ਨੱਚ ਰਹੇ ਨੇ।
ਬਵਕੰਤ ਬਵਿਤਾਲ ਕਹਿ ਕੰਤ ਕਾਲ
ਬਿਤਾਲ ਇੱਕ ਭੂਤਾਂ ਪ੍ਰੇਤਾਂ ਦੀ ਜਾਤੀ ਜਿਹੜੇ ਨੇ ਉਹ ਬਵਕੰਤ ਉੱਚੀ ਉੱਚੀ ਭਿਆਨਕ ਆਵਾਸ ਨਾਲ ਬੋਲਦੇ ਨੇ ਕਾਲੀ ਦੇਵੀ ਜਿਹੜੀ ਉਹ ਕਹਿ ਕੇ ਮਾਰਦੀ ਖੁੱਲ ਕੇ ਹੱਸ ਰਹੀ ਹੈ ਕਹਿ ਕਹਾ ਲਗਾ ਰਹੀ ਹੈ ਹੱਸਦੀ ਹੈ।
ਡਮਕੰਤ ਡੌਰ ਮੁਕਤੰਤ ਜਵਾਲ
ਡੌਰੂ ਜਿਹੜਾ ਸ਼ੰਕਰ ਦਾ ਹੈ ਉਹ ਡਮ ਡਮ ਕਰਕੇ ਡਮਕੰਤ ਵੱਜਦਾ ਹੈ ਤੇ ਮੁਚਕੰਤ ਜਵਾਲ ਦੇਵੀ ਜਿਹੜੀ ਏ ਸ਼ੰਕਰ ਤੇ ਦੇਵੀ ਆਪਣੇ ਮੁਖ ਵਿੱਚੋਂ ਅੱਗ ਦੇ ਤਾਂ ਜਵਾਲਾ ਅਗਨੀ ਦੇ ਤਾਂ ਮੁਚਕੰਤ ਛੱਡ ਦਈਏ ਸਾਹ ਲੈ ਕੇ ਛੋਰ ਦੀ ਨਾਲ ਜਦੋਂ ਫੂਕ ਮਾਰਦੀ ਤੇ ਉਹਦੀ ਫੂਕ ਵਿੱਚੋਂ ਸ਼ੰਕਰ ਦੀ ਫੂਕ ਵਿੱਚੋਂ ਸਾਹ ਵਿੱਚੋਂ ਅੱਗ ਉੱਠਦੀ ਹੈ।
ਭਜੰਤ ਪੀਰ ਤਜ ਵੀਰ ਖੇਤ
ਕਹਿੰਦੇ ਨੇ ਭਜੰਤ ਪੀਰ ਸੂਰਬੀਰਾਂ ਵਾਲਾ ਵੀਰ ਸੂਰਬੀਰਾਂ ਬਹਾਦਰਾਂ ਵਾਲਾ ਖੇਤ ਮੈਦਾਨੇ ਜੰਗ ਛੱਡ ਕੇ ਕਾਇਰ ਜਿਹੜੇ ਨੇ ਉਹ ਭੱਜ ਜਾਣਾ ਕਰਦੇ ਨੇ ਮੈਦਾਨੇ ਜੰਗ ਨੂੰ ਤਿਆਗ ਕੇ ਭੱਜ ਜਾਂਦੇ ਹਨ।
ਨਾਚੰਤ ਭੂਤ
ਪੰਤ ਕਪਾਲ ਸਿਰਾਂ ਦੀ ਮਾਲਾ ਪਾਰਵਤੀ ਪਰੋ ਕੇ ਸ਼ਿਵਾਂ ਦੇ ਗਲ ਵਿੱਚ ਪਾ ਦਿੰਦੀ ਹੈ।
ਨਿਰਖੰਤ ਵੀਰ ਸ਼ਕ ਵਰਤ ਦਾਲ
ਕਹਿੰਦੇ ਨੇ ਨਿਰਖੰਤ ਵੀਰ ਬਹਾਦਰ ਸੂਰ ਵੀਰਾਂ ਨੂੰ ਦੇਖ ਦੇਖ ਕੇ ਸ਼ਕ ਵਰਤ ਬਾਲ ਸ਼ਕ ਛੱਕ ਕੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਦੇਵਤਿਆਂ ਦੀਆਂ ਬਾਲਾ ਪਛਰਾਵਾਂ ਪਤਨੀਆਂ ਸੂਰਬੀਰਾਂ ਬਹਾਦਰਾਂ ਨੂੰ ਵਰ ਲੈਂਦੀਆਂ ਨੇ ਉਹਨਾਂ ਨਾਲ ਵਿਆਹ ਕਰਦੀਆਂ ਹਨ।
ਤਾਵੰਤ ਵੀਰ ਬਾਹੰਤ ਕਾਵ
ਸੂਰ ਵੀਰ ਇੱਕ ਦੂਸਰੇ ਤੇ ਧਾਵਾ ਕਰਕੇ ਦੌੜਦੇ ਨੇ ਹਮਲਾ ਕਰਦੇ ਨੇ ਉਹਨਾਂ ਦੇ ਕਾਵ ਜ਼ਖਮਾਂ ਦੇ ਵਿੱਚ ਜ਼ਖਮ ਜਿਹੜੇ ਨੇ ਬਹੰਤ ਵਗਦੇ ਨੇ ਜ਼ਖਮਾਂ ਵਿੱਚੋਂ ਖੂਨ ਵਗਦਾ ਹੈ
ਨਾਚੰਤ ਭੂਤ ਗਾਵੰਤ ਚਾਵ
ਤੇ ਕਹਿੰਦੇ ਨੇ ਨਾਚੰਤ ਭੂਤ ਭੂਤ ਨੇ ਗਾਉਂਦੇ ਨੇ ਤੇ ਗਾਵੰਤ ਚਾਵ ਚਾਵ ਇੱਕ ਚਾਵਡਾ ਇੱਕ ਦੇਵੀ ਦਾ ਨਾਮ ਚਵੰਡੀ ਵੀ ਆਇਆ ਹੈ ਉਹ ਚਾਵ ਚਵੰਡੀ ਦੇਵੀ ਜਿਹੜੀ ਹੈ ਉਹ ਗਾਉਂਦੀ ਹੈ ਰਾਗ ਮਾਰੂ ਰਾਗ ਗਾ ਰਹੀ ਹੈ
ਡਮਕੰਤ ਡੌਰ ਨਾਚੰਤ ਈਸ
ਇਸ ਤਰੀਕੇ ਨਾਲ ਡੌਰੂ ਡਮ ਡਮ ਕਰਕੇ ਵੱਜਦਾ ਹੈ ਸ਼ੰਕਰ ਨੱਚ ਰਿਹਾ ਹੈ ਹਰੀਜੰਤ ਹਿਮਦਰ ਪੋਅੰਤ ਸੀਸ ਹਿਮਦਰ ਹਿਮਾਲਾ ਪਹਾੜ ਤੇ ਰਹਿਣ ਵਾਲਾ ਹਿਮਦਰ ਸ਼ਿਵਾ ਸ਼ਿਵਜੀ ਜਿਹੜਾ ਹਿਮਦਰ ਸ਼ਿਵਾ ਦਾ ਇੱਕ ਨਾਮ ਹਿਮਦਰ ਜੋ ਹਿਮਾਲਾ ਵਿੱਚ ਰਹਿਣ ਵਾਲਾ ਹੈ ਕਹਿੰਦੇ ਨੇ ਉਹ ਪ੍ਰਸੰਨ ਹੋ ਰਿਹਾ ਔਰ ਸਿਰਾਂ ਦੀ ਮਾਲਾ ਜਿਹੜੀ ਆਪਣੀ ਗਲ ਵਿੱਚ ਪਰੋ ਕੇ ਪਵਾ ਰਿਹਾ ਹੈ
ਗੰਧਰਵ ਸਿੱਧ ਚਾਰਨ ਪ੍ਰਸਿੱਧ
ਗੰਧਰਵ ਜਿਹੜੇ ਦੇਵਤਿਆਂ ਦੇ ਰਾਗੀ ਨੇ ਜਿਹੜੇ ਸਿੱਧ ਸ਼ਕਤੀਆਂ ਵਾਲੇ ਲੋਕ ਨੇ ਚਾਰਨ ਜਿਹੜੇ ਸੂਰਬੀਰਾਂ ਦੇ ਬੰਦੀ ਜਨ ਤਾਰੀਫ ਗਾਇਨ ਕਰਨ ਵਾਲੇ ਭੱਟ ਨੇ ਉਹ ਜਿਹੜੇ ਸੂਰਬੀਰ ਹਨ ਪ੍ਰਸਿੱਧੀ ਪ੍ਰਾਪਤ ਕਰਕੇ ਸੂਰਬੀਰਾਂ ਦੀ ਪ੍ਰਸਿੱਧਤਾ ਮਹਾਨਤਾ ਦਾ ਗਾਇਨ ਕਰਦੇ ਹਨ
ਕਥੰਤ ਕਾਵ ਸੁਬੰਤ ਸਿੱਧ
ਇਸ ਤਰੀਕੇ ਨਾਲ ਕਥੰਤ ਕਾਵ ਸੁਬੰਤ ਸਿੱਧ ਕਵੀ ਲੋਕ ਜਿਹੜੇ ਨੇ ਉਹਨਾਂ ਦੀ ਕਾਵ ਕਵਿਤਾ ਦਾ ਕਥਨ ਕਰਦੇ ਨੇ ਕਵਿਤਾ ਵਿੱਚ ਯਸ ਕਥਨ ਕਰਦੇ ਨੇ ਸੁਬੰਤ ਸਿੱਧ ਸਿੱਧੀਆਂ ਵਾਲੇ ਜਿਹੜੇ ਸਿੱਧ ਲੋਕ ਨੇ ਉਹ ਸਵਾਇਮਾਨ ਹੋ ਰਹੇ ਕੇ ਸੋਭ ਰਹੇ ਹਨ
ਗਾਵੰਤ ਬੀਨ ਬੀਨਾ ਬਜੰਤ
ਹਾਂ ਗਾਵੰਤ ਗੀਤ ਗਾਵੰਤ ਬੀਨ ਕਹਿੰਦੇ ਨੇ ਜਿਹੜੇ ਗਾਇਨ ਕਰਨ ਵਾਲੇ ਨੇ ਉਹ ਬੀਨ ਚੁਣ ਚੁਣ ਕੇ ਗੀਤਾਂ ਦੇ ਤਾਈ ਜੰਗ ਵਾਲੇ ਗੀਤਾਂ ਨੂੰ ਚੁਣ ਚੁਣ ਕੇ ਗਾਉਂਦੇ ਨੇ ਤੇ ਬੀਨਾ ਜਿਹੜੀ ਉਹ ਬਜੰਤ ਵੱਜ ਰਹੀ ਹੈ
ਹਰੀਜੰਤ ਦੇਵ ਮਨ ਮਨ ਡੋਲੰਤ
ਹਰੀਜੰਤ ਦੇਵ ਕਹਿੰਦੇ ਨੇ ਦੇਵਤੇ ਖੁਸ਼ ਹੋ ਰਹੇ ਨੇ ਮੁਨੀ ਵੀ ਜਿਹੜੇ ਨੇ ਮੈਦਾਨੀ ਜੰਗ ਦੀ ਭਿਆਨਕਤਾ ਨੂੰ ਦੇਖ ਕੇ ਆਪਣੇ ਮਨ ਵਿੱਚ ਡੋਲਦੇ ਨੇ ਕੰਬਦੇ ਨੇ ਕਿ ਕਿਤੇ ਕਲਕੀ ਅਵਤਾਰ ਸਾਡੇ ਵੱਲ ਵੀ ਆਪਣੇ ਤੀਰਾਂ ਦੀ ਬੌਛਾਰ ਨਾ ਛੋੜ ਦੇਵੇ ਗੁੰਜਤ ਗਜਿੰਦਰ ਕਹਿੰਦੇ ਨੇ ਵੱਡੇ ਵੱਡੇ ਹਾਥੀ ਕਹਿੰਦੇ ਨੇ ਗੁੰਜਤ ਗਜਿੰਦਰ ਹਾਥੀ ਗੂੰਜ ਰਹੇ ਨੇ ਉਹਨਾਂ ਦੇ ਜਿਹੜੇ ਹਾਥੀਆਂ ਦੇ ਰਾਜੇ ਨੇ ਮੈਦਾਨੀ ਜੰਗ ਦੇ ਅੰਦਰ ਗੱਜ ਰਹੇ ਨੇ ਹੈਵਰ ਅਸੰਖ ਸ੍ਰੇਸ਼ਟ ਘੋੜੇ ਹੈਵਰ ਦਰਿਆਈ ਘੋੜੇ ਅਣਗਿਣਤ ਜਿਹੜੇ ਦਰਿਆਈ ਘੋੜੇ ਕੀਮਤੀ ਘੋੜੇ ਨੇ ਉਹ ਮੈਦਾਨੀ ਜੰਗ ਦੇ ਅੰਦਰ ਹਿਣਕ ਰਹੇ ਨੇ
ਬੁਲਤ ਸੁਭਾ ਮਾਰੂ ਬਜੰਤ
ਬੁਲਤ ਸੁਭਾ ਸੂਰਬੀਰ ਲੰਬੀਆਂ ਬਾਹਾਂ ਵਾਲੇ ਸੂਰਬੀਰ ਬੋਲ ਰਹੇ ਨੇ ਮਾਰਾ ਬਕਾਰਾ ਕਰ ਰਹੇ ਨੇ ਮਾਰੂ ਰਾਗ ਦਾ ਵਾਜੇ ਜਿਹੜੇ ਨੇ ਉਹ ਮਾਰੂ ਰਾਗ ਦੀ ਧੁਨੀ ਵਿੱਚ ਜੁਝਾਉ ਵਾਜੇ ਵੱਜ ਰਹੇ ਨੇ
ਉਠੰਤ ਨਾਦ ਪੂਰਤ ਦਿਸਾਨ
ਉਸ ਮੌਕੇ ਤੇ ਵਾਜਿਆਂ ਵਿੱਚੋਂ ਸ਼ਬਦ ਨਾਦ ਸ਼ਬਦ ਉੱਠਦਾ ਹੈ ਔਰ ਚਾਰ ਜਿਹੜੀਆਂ ਚਾਰੇ ਦਿਸ਼ਾਵਾਂ ਦਸੇ ਦਿਸ਼ਾਵਾਂ ਨੇ ਉਹ ਉਹਨਾਂ ਵਾਜਿਆਂ ਦੀ ਧੁਨੀ ਦੇ ਨਾਲ ਭਰੀਆਂ ਹੋਈਆਂ ਨੇ ਸਿਰਫ ਵਾਜਿਆਂ ਦੀ ਧੁਨੀ ਸੁਣਾਈ ਦਿੰਦੀ ਦਸਾਂ ਦਿਸ਼ਾਵਾਂ ਵਿੱਚ ਹੋਰ ਕੁਝ ਸੁਣਾਈ ਨਹੀਂ ਦਿੰਦਾ
ਦੁਲਤ ਮਹਿੰਦਰ ਮਹਿੰਦਰ ਮੈਂ ਧਰਮਹਾਨ
ਮਹਿੰਦਰ ਧਰਤੀ ਦੇ ਰਾਜੇ ਮਹਿ ਧਰਤੀ ਦੇ ਵਿੱਚ ਧਰਮਹਾਨ ਆਪਣੇ ਧਰਮ ਦੇ ਤਾਈ ਨਾਸ਼ ਕਰਕੇ ਧਰਤੀ ਦੇ ਵਿੱਚ ਡੋਲਦੇ ਫਿਰਦੇ ਨੇ ਸਿਰ ਕਟਵਾ ਕੇ ਧੜ ਉਹਨਾਂ ਦੇ ਡਗਮਗਾ ਕਰਕੇ ਧਰਤੀ ਦੇ ਅੰਦਰ ਡਿੱਗਦੇ ਰਹੇ ਇਸ ਤਰੀਕੇ ਨਾਲ ਵੱਡੇ ਵੱਡੇ ਰਾਜੇ ਜੋ ਧਰਤੀ ਦੇ ਮਾਲਕ ਨੇ ਧਰਤੀ ਦੇ ਉੱਪਰ ਆਪਣੇ ਧਰਮ ਦੀ ਹਾਨੀ ਕਰਕੇ ਧਰਮ ਨਾਸ਼ ਕਰਕੇ ਧਰਮ ਤੋਂ ਬੇਮੁਖ ਹੋ ਕੇ ਆਪਣੇ ਸਿਰ ਕਟਵਾ ਕੇ ਡੁੱਲਦੇ ਫਿਰਦੇ ਨੇ ਸਖਮੀ ਹੋ ਕੇ ਡਗਮਗਾ ਕੇ ਧਰਤੀ ਦੇ ਵਿੱਚ ਧਰਤੀ ਦੇ ਉੱਪਰ ਡਿੱਗ ਪੈਂਦੇ ਨੇ ਇਉਂ ਕਲਕੀ ਅਵਤਾਰ ਨੇ ਉੱਤਰ ਦੀ ਤਰਫ ਹਮਲਾ ਕੀਤਾ ਹੈ ਜਿਸ ਵਿੱਚ ਚੀਨ ਦੇ ਦੇਸ਼ ਅਤੇ ਕੁਝ ਹੋਰ ਦੇਸ਼ਾਂ ਦਾ ਨਾਮ ਦਸ਼ਮੇਸ਼ ਪਿਤਾ ਜੀ ਵਰਣਨ ਕਰਨਗੇ ਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ ਵਿਚਾਰ ਕਰਦਿਆਂ ਅਣਗਿਣਤ ਫੁੱਲਾਂ ਚੁੱਕਾਂ ਹੋਈਆਂ ਹੋਣਗੀਆਂ ਆਪਣੇ ਅਣਜਾਣ ਬੱਚਾ ਸਮਝ ਕੇ ਖਿਮਾ ਬਖਸ਼ਿਸ਼ ਕਰਨੀ ਅਗਲਾ ਵਿਚਾਰ ਕੱਲ ਵਿਚਾਰਾਂਗੇ ਜੀ
ਗੁਜਰ ਗਜੇਂਦਰ ਹੈ ਵਰਿਆ ਸੰਖ
ਬੁਲਤ ਸੁਭਾ ਮਾਰੂ ਬਜੰਤ ਉਠੰਤ ਨਾਦ ਪੂਰਤ ਦਿਸਾਣ ਦੁਲੰਤ ਮਹਿੰਦਰ ਮੈਂ ਧਰਮਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ੍ਰੀ ਵਾਹਿਗੁਰੂ ਸਾਹਿਬ ਜੀਓ ਕੁਲੰਤ ਖੇਤ ਖੂਨੀ ਖਤੰਗ ਛੁਟੰਤ ਬਾਣ ਜੁਟੇ ਨਸੰਗ ਵੇਦਾਂਤ ਮਰਮ ਜੁਜੰਤ ਸਵਾ ਕੁਮੰਤ ਗੈਣ ਅਛਰੀ ਉਸ਼ਾ ਸਰਖੰਤ ਸੇਲ ਬਰਖੰਤ ਬਾਣ ਹਰ ਖੰਤ ਹੋਰ ਪਰਖਤ ਜਵਾਨ ਬਾਜੰਤ ਢੋਲ ਡੌਰੂ ਕਰਾਲ ਨਾ ਚੰਤ ਭੂਤ ਪੈਰੂ ਕਵਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਰਸ ਪਿੰਨਾ ਅੰਮ੍ਰਿਤ ਕੀਰਤਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਨ ਕਰਕੇ ਆਨੰਦ ਮਾਣਿਆ ਹੈ। ਸੰਸਾਰ ਦਾ ਇੱਕ ਤਰੀਕਾ ਹੈ, ਪ੍ਰਕਿਰਤੀ ਦਾ ਆਪਣਾ ਇੱਕ ਢੰਗ ਹੈ। ਬਹਾਰ ਆਉਂਦੀ ਹੈ, ਵਰਖਾ ਨੂੰ ਪੱਤਰ ਲੱਗਦੇ ਹਨ, ਫਿਰ ਫੁੱਲ ਲੱਗਦੇ ਹਨ। ਫਲ ਬਣਨ ਤੋਂ ਪਹਿਲਾਂ ਫੁੱਲ ਝੜ ਜਾਂਦੇ ਨੇ ਜਾਂ ਫਿਰ ਫੁੱਲ ਦਾ ਰੂਪ ਵਟਾ ਲੈਂਦੇ ਹਨ। ਸਿਆਣੇ ਇਹ ਵੀ ਮੰਨਦੇ ਹਨ, ਫੁੱਲ ਨਾ ਲੱਗਣ ਤਾਂ ਫਲ ਨਹੀਂ ਹੋ ਸਕਦਾ, ਪਰ ਜੇ ਪੱਤਰੇ ਨਾ ਲੱਗਣ ਤਾਂ ਫੁੱਲ ਨਹੀਂ ਲੱਗਦੇ। ਪੱਤਰਿਆਂ ਦੇ ਵਿੱਚੋਂ ਹੀ ਫੁੱਲ ਪੈਦਾ ਹੁੰਦੇ ਹਨ, ਫੁੱਲਾਂ ਵਿੱਚੋਂ ਫਲ ਬਣਦੇ ਹਨ। ਜਿਸ ਵੇਲੇ ਫੁੱਲ ਵਿੱਚੋਂ ਫਲ ਬਣ ਜਾਂਦਾ, ਫੁੱਲ ਝੜ ਜਾਂਦੇ ਹਨ, ਫਿਰ ਪ੍ਰਕਿਰਤੀ ਦੇ ਤੌਰ ਤੇ ਜਦੋਂ ਮੌਸਮ ਦੀ ਤਬਦੀਲੀ ਹੋਣ ਲੱਗਦੀ ਹੈ ਤਾਂ ਸਾਰੇ ਪੱਤਰੇ ਵੀ ਝੜ ਜਾਂਦੇ ਨੇ, ਫੁੱਲ ਵੀ ਝੜ ਜਾਂਦੇ ਹਨ, ਫਲ ਵੀ ਝੜ ਜਾਂਦੇ ਹਨ। ਰਹਿ ਜਾਂਦੀਆਂ ਨੇ ਸਿਰਫ ਵਰਖਾ ਦੀਆਂ ਡਾਹਣੀਆਂ, ਔਰ ਕਈ ਵਾਰੀ ਉਹ ਵੀ ਛੋਟੀਆਂ ਛੋਟੀਆਂ ਠੰਡ ਨਾਲ ਜਾਂ ਬਰਫ਼ ਪੈਣ ਦੇ ਨਾਲ ਟੁੱਟ ਜਾਂਦੀਆਂ ਹਨ, ਤੇ ਵਰਖਾ ਵੀ ਕਿਤੇ ਕਿਤੇ ਬਹੁਤ ਘੱਟ ਵਿਖਾਈ ਦਿੰਦੇ ਨੇ। ਬਰਫੀਲੇ ਇਲਾਕਿਆਂ ਵਿੱਚ ਬਰਫ਼ ਨਾਲ ਢਕੇ ਜਾਂਦੇ ਹਨ, ਤੇ ਜਿਹੜੇ ਮੈਦਾਨੀ ਇਲਾਕੇ ਨੇ ਉਹਨਾਂ ਵਿੱਚ ਫਿਰ ਸਿਰਫ ਉਹ ਖਾਲੀ ਵਰਖਾ ਵਿਖਾਈ ਦਿੰਦੇ ਨੇ, ਜਿਨ੍ਹਾਂ ਨੂੰ ਕਹਿੰਦੇ ਨੇ ਹੁਣ ਤਾਂ ਵਰਖਾਂ ਦੇ ਡੁੱਚ ਵਿਖਾਈ ਦਿੰਦੇ ਨੇ, ਜਿਨ੍ਹਾਂ ਦੀਆਂ ਨਾ ਕੋਈ ਸ਼ਾਖਾਵਾਂ, ਨਾ ਕੋਈ ਪੱਤਰ, ਨਾ ਕੋਈ ਫੁੱਲ, ਨਾ ਕੋਈ ਫਲ ਬਾਕੀ ਰਹਿ ਜਾਂਦਾ। ਠੀਕ ਇਸੇ ਤਰ੍ਹਾਂ ਜੁਗ ਗਰਦੀ ਜਬ ਹੋਵੇ ਉਲਟੇ ਜੁਗ ਕਿਆ ਹੋਏ ਵਰਤਾਰਾ, ਵਰਨ ਵਰਨ ਨਾ ਪਾਵਨੀ ਕਹੇ ਕਹੇ ਜਲਨ ਬਾਸ ਅੰਗਿਆਰਾ। ਭਾਈ ਸਾਹਿਬ ਭਾਈ ਗੁਰਦਾਸ ਜੀ, ਜਦੋਂ ਯੁੱਗਾਂ ਵਿੱਚ ਤਬਦੀਲੀ ਆਉਣ ਲੱਗਦੀ ਏ ਤੇ ਫਿਰ ਇਸ ਸੰਸਾਰ ਤੇ ਕਹਿਰ ਵਰਤਣਾ ਸ਼ੁਰੂ ਹੋ ਜਾਂਦਾ ਹੈ। ਲੋਕ ਧਰਮ ਤੋਂ ਦੂਰ ਚਲੇ ਜਾਂਦੇ ਹਨ ਤੇ ਸੰਸਾਰ ਦੇ ਸੁੱਖਾਂ ਵਾਲੀਆਂ ਚੀਜ਼ਾਂ, ਸਰੀਰਕ ਸੁੱਖਾਂ ਵਾਲੇ ਸਾਧਨ ਲੋਕ ਪ੍ਰਾਪਤ ਕਰਕੇ ਧਰਮ ਨੂੰ ਵਿਸਾਰ ਦਿੰਦੇ ਹਨ, ਧਰਮ ਨੂੰ ਭੁਲਾ ਦਿੰਦੇ ਹਨ। ਸੁੱਖ ਚਾਹੀਦਾ ਹੈ, ਮਾਇਆ ਵੀ ਚਾਹੀਦੀ ਹੈ, ਧਨ ਦੌਲਤ ਵੀ ਚਾਹੀਦਾ ਹੈ, ਪਰ ਇਤਨਾ ਸੁੱਖ ਨਹੀਂ, ਇਤਨਾ ਧਨ ਨਹੀਂ ਕਿ ਜਿਸ ਨਾਲ ਅਸੀਂ ਧਰਮ ਤੋਂ ਦੂਰ ਚਲੇ ਜਾਈਏ, ਇਤਨਾ ਵੀ ਸੁੱਖ ਨਹੀਂ ਕਿ ਜਿਸ ਸੁੱਖ ਦੀ ਪ੍ਰਾਪਤੀ ਕਰਨ ਅਸੀਂ ਆਪਣੇ ਧਰਮ ਨੂੰ ਹੀ ਤਿਲਾਂਜਲੀ ਦੇ ਦੇਈਏ, ਆਪਣੇ ਧਰਮ ਨੂੰ ਦਾ ਤਿਆਗ ਕਰ ਦੇਈਏ। ਜਿਸ ਮਨੁੱਖ ਦਾ ਧਰਮ ਹੀ ਨਾ ਰਿਹਾ ਉਸ ਮਨੁੱਖ ਦੇ ਪਾਸ ਬਾਕੀ ਕੀ ਰਹਿ ਗਿਆ। ਕੈਸੀਆਂ ਇਹ ਵਿਚਾਰਧਾਰਾਵਾਂ ਚੱਲ ਰਹੀਆਂ ਨੇ, ਜਦੋਂ ਗੱਲਾਂ ਸੁਣੀ ਦੀਆਂ ਨੇ, ਖਬਰਾਂ ਸੁਣੀ ਦੀਆਂ ਨੇ, ਸਾਹਮਣੇ ਚੀਜ਼ਾਂ ਦੇਖੀ ਦੀਆਂ ਹਨ ਤਾਂ ਬਹੁਤ ਹੈਰਾਨੀ ਵੀ ਹੁੰਦੀ। ਭਾਵੇਂ ਕੁਝ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਥੋੜਾ ਜਿਹਾ ਫਰਕ ਹੋਣਾ ਸ਼ੁਰੂ ਹੋਇਆ ਕਿ ਕੁਝ ਪੁਰਾਣੇ ਥੋੜੇ ਜਿਹੇ ਗੈਰ ਹਾਜ਼ਰ ਹੁੰਦੇ ਨੇ ਤੇ ਨਵੇਂ ਆ ਰਹੇ ਨੇ। ਪਹਿਲਾਂ ਖੋ ਸ੍ਰੀ ਵਾਹ। ਹਾਜ਼ਰੀ ਤਾਂ ਗੁਰੂ ਕੀ ਸੰਗਤ ਦੀ ਉਸੇ ਤਰ੍ਹਾਂ ਹੈ ਔਰ ਰਹਿੰਦੀ ਹੈ ਰਹੇਗੀ, ਕਿਉਂਕਿ ਇੱਥੇ ਕੋਈ ਆਵੇ ਜਾਵੇ ਸਤਿਗੁਰੂ ਨੂੰ ਤੇ ਗੁਰੂ ਦੀ ਸੰਗਤ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਸ਼ਾਇਦ ਉਹ ਇਸ ਖਿਆਲ ਦੇ ਨਾਲ ਕੁਝ ਘਟਣੇ ਸ਼ੁਰੂ ਹੋਏ ਨੇ ਕਿ ਹੁਣ ਕਲਕੀ ਅਵਤਾਰ ਪ੍ਰਗਟ ਹੋ ਗਿਆ, ਉਹਨੇ ਦੋ ਦਿਸ਼ਾਵਾਂ ਜਿੱਤ ਲਈਆਂ ਨੇ, ਬਾਕੀ ਵੀ ਇੰਜ ਜਿੱਤਣਗੇ। ਪਰ ਜੋ ਕੁਝ ਸਿੱਖ ਇਤਿਹਾਸ ਦੁਆਰਾ ਜੋ ਕੋਈ ਦਸਮ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਬਖਸ਼ਿਸ਼ ਕੀਤੀ ਹੈ, ਵਿਚਾਰ ਦਰਸਾਏ ਨੇ, ਉਹ ਇਹਨਾਂ ਦਿਨਾਂ ਵਿੱਚ ਹੀ ਤਾਂ ਹੁਣ ਕਹਿਣ ਦਾ ਮੌਕਾ ਮਿਲਣਾ। ਪਿਆਰਾ ਖੋਸ, ਕਿਉਂਕਿ ਫਲ ਤਾਂ ਅਖੀਰ ਤੇ ਹੁੰਦਾ, ਨਤੀਜਾ ਤਾਂ ਬਾਅਦ ਵਿੱਚ ਨਿਕਲਦਾ। ਪਹਿਲਾਂ ਤੇ ਤਮਹੀਰ ਬੰਨੀ ਦੀ ਹੈ, ਪਹਿਲਾਂ ਤੇ ਵਿਚਾਰ ਹੀ ਸ਼ੁਰੂ ਕਰੀ ਦੀ ਹੈ। ਕਮੀਜ ਸੀਪ ਜਾਵੇ ਫਿਰ ਸੋਹਣੇ ਬਟਨ ਲਗਾਈ ਦੇ ਨੇ, ਉਹਦੇ ਉੱਪਰ ਬੂਟੇ ਪਾ ਦੇਈ ਦੇ ਨੇ। ਜੋ ਮਜ਼ਮੂਨ ਸ਼ੁਰੂ ਹੋਇਆ ਇਹਦਾ ਸਾਰ ਸਿਧਾਂਤ, ਇਹਦਾ ਜੋ ਜ਼ਿਆਦਾ ਤਲਕ ਆ ਸਾਡੇ ਸੰਬੰਧ ਨਾਲ ਹੈ, ਆਉਣ ਵਾਲੇ ਦਿਨਾਂ ਵਿੱਚ ਬਿਆਨ ਕਰਨਾ, ਕੋਸ਼ਿਸ਼ ਕਰਨੀ ਹੈ ਕਿ ਕੁਝ ਵੀ ਬਚਾ ਕੇ ਨਾ ਲੈ ਜਾਈਏ। ਪਿਆਰ ਲਖੋ ਸ੍ਰੀ ਭਾਈ ਸਾਹਿਬ ਨੂੰ ਅਰਦ ਕਰ ਰਹੇ ਸਾਂ, ਜਿਹੜੀਆਂ ਨਵੀਆਂ ਟਿਊਨਾਂ ਬਣਾ ਰਹੇ ਹੋ ਉਹ ਸਾਰੀਆਂ ਇੱਥੇ ਸੁਣਾਈ ਜਾ ਰਹੇ ਹੋ, ਤੇ ਅਸਾਂ ਡੇਰੇ ਸਮਾਗਮ ਤੇ ਨਵੇਂ ਸ਼ਬਦ ਸੁਣਨੇ ਨੇ, ਨਵੀਆਂ ਟਿਊਨਾਂ ਸੁਣਨੀਆਂ ਨੇ, ਕੁਝ ਬਚਾ ਕੇ ਰੱਖੋ। ਪਰਦਾਸ ਨੇ ਕਿਉਂਕਿ ਉੱਥੇ 8-10 ਦਿਨ ਕੋਈ ਬਾਤ ਕਰਨੀ ਨਹੀਂ, ਬਾਹਰੋਂ ਗੁਣਵਾਨਾਂ ਦੁਆਰਾ ਸਿਫਤ ਸਲਾਹ ਵਾਹਿਗੁਰੂ ਜੀ ਦੀ ਸੁਣਨੀ ਹੈ, ਇਸ ਲਈ ਜੋ ਕੁਝ ਦਾਸ ਨੂੰ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਪ੍ਰਾਪਤ ਹੋਇਆ ਉਹ ਆਉਣ ਵਾਲੇ ਬਾਕੀ ਜਿਹੜੇ ਦਿਨ ਬਹੁਤ ਥੋੜੇ ਰਹਿ ਗਏ ਨੇ, ਪਿਆਰ ਲੱਖੋ ਸ੍ਰੀ ਵਾਹ, ਉਹਨਾਂ ਵਿੱਚ ਇਸ ਪ੍ਰਸੰਗ ਦੇ ਸਮਾਪਤੀ ਦੇ ਨਾਲ ਨਾਲ ਕਹਿਣੇ ਨੇ। ਅਰਜ਼ ਕਰ ਰਿਹਾ ਸਾਂ, ਜੇ ਧਰਮ ਹੀ ਨਾ ਰਿਹਾ ਤਾਂ ਬਾਕੀ ਸਾਡੀ, ਜਿਸ ਮਨੁੱਖ ਦਾ ਧਰਮ ਚਲਾ ਗਿਆ ਉਸ ਮਨੁੱਖ ਦੇ ਇੱਥੇ ਤੁਸੀਂ ਕਰੋੜਾਂ ਕਮਾ ਲਓ, ਅਰਬਾਂ ਕਮਾ ਲਓ, ਜੇ ਤੁਹਾਡੇ ਬੱਚੇ ਸਿੱਖੀ ਤੋਂ ਦੂਰ ਚਲੇ ਗਏ ਤੇ ਸਮਝ ਲਓ, ਕਹੋ ਕਬੀਰ ਕਿਸ ਗੁਣ ਵਿਚਾਰ, ਲੈ ਜਵਾਰੀ ਦੋਏ ਹੱਥ ਚਾਰ। ਪੈਰੋ ਕਬੀਰ ਜੀ, ਜੇ ਤੁਹਾਡੇ ਬੱਚੇ, ਜੇ ਤੁਹਾਡੀਆਂ ਬੱਚੀਆਂ, ਜੇ ਤੁਹਾਡੇ ਪੋਤੇ ਪੋਤਰੀਆਂ, ਤੁਹਾਡੇ ਦੋਤਰੇ ਦੋਤਰੀਆਂ, ਤੁਹਾਡੇ ਭੈਣਾਂ ਭਰਾ ਇੱਥੇ ਸਿੱਖੀ ਦਾ ਤਿਆਗ ਕਰ ਗਏ, ਸਮਝ ਲਓ ਕਿ ਜੀਵਨ ਦੀ ਬਾਜੀ ਤੁਸੀਂ ਹਰ ਕੇ ਜਾਓਗੇ। ਪਿਆਰ ਲੱਖੋ ਸ੍ਰੀ ਵਾਹ। ਇਸ ਲਈ ਧਰਮ ਦੇ ਸੰਬੰਧ ਵਿੱਚ ਸੋਚਣਾ ਹੈ। ਪਰ ਜਦੋਂ ਯੁੱਗ ਗਰਦੀ ਹੁੰਦੀ ਹੈ, ਯੁੱਗਾਂ ਵਿੱਚ ਤਬਦੀਲੀ ਹੁੰਦੀ ਹੈ, ਉਦੋਂ ਲੋਕ ਧਰਮ ਤੋਂ ਦੂਰ ਜਾਂਦੇ ਨੇ, ਕਿਉਂਕਿ ਫਲ ਜਿਵੇਂ ਬਸੰਤ ਮੌਸਮੀ ਲਿਹਾਜ਼ ਦੇ ਨਾਲ ਬਨਸਪਤੀ ਦੇ ਸਾਰੇ ਪੱਤਰ ਫੁਰ ਜੇਨ ਚੜੀਆਂ ਜੜੀਆਂ ਪੇੜ ਸੰਪਤਾ, ਮਹੱਲਾ ਪਵਾਂ ਗਾਥਾ, ਪੱਤਰੇ ਚੜ ਜਾਂਦੇ ਨੇ। ਇਸੇ ਹੀ ਤਰ੍ਹਾਂ ਜਦੋਂ ਯੁੱਗ ਗਰਦੀ ਹੁੰਦੀ ਹੈ, ਜਦੋਂ ਮਹਾਂ ਪਰਲੈ ਹੁੰਦੀ ਹੈ, ਜਦੋਂ ਯੁੱਗ ਤਬਦੀਲ ਹੋਣ ਲੱਗਦਾ, ਲੋਕ ਸੁੱਖਾਂ ਵਿੱਚ ਲੱਗ ਕੇ ਧਰਮ ਦਾ ਤਿਆਗ ਕਰ ਦਿੰਦੇ। ਸਭ ਕੁਝ ਚਾਹੀਦਾ ਹੈ, ਧਨ ਵੀ ਹੋਵੇ, ਦੌਲਤ ਵੀ ਹੋਵੇ, ਸੋਨੇ ਦੇ ਮੰਦਰ ਕਿਉਂ ਨਾ ਹੋਣ। ਕੱਲ ਇੱਕ ਸੱਜਣ ਜ਼ਿਕਰ ਕਰ ਰਹੇ ਸਨ ਕਿ ਜਿਸ ਦੇਸ਼ ਦਾ, ਤਤਾਰ ਦੇਸ਼ ਦਾ ਤੁਸੀਂ ਕਥਾ ਵਿੱਚ ਜ਼ਿਕਰ ਕੀਤਾ ਹੈ, ਉਥੋਂ ਦਾ ਬਾਦਸ਼ਾਹ, ਉਥੋਂ ਦਾ ਕਿੰਗ ਜਦੋਂ ਆਉਂਦਾ ਤਾਂ ਸਰਦਾਰ ਬਲਵੰਤ ਸਿੰਘ ਜ਼ਿਕਰ ਕਰ ਰਹੇ ਸਨ ਵੀ ਉਹਦਾ ਜਹਾਜ਼ ਅਸੀਂ ਸਾਫ਼ ਸੁਫ਼ ਕਰਦੇ ਹਾਂ, ਠੀਕ ਕਰਦੇ ਹਾਂ, ਉਹਦੀਆਂ ਖੇ ਟੂਟੀਆਂ ਵੀ ਸੋਨੇ ਦੀਆਂ ਲੱਗੀਆਂ ਹੋਈਆਂ ਨੇ ਵੇ ਹੱਥ ਸਾਫ਼ ਕਰਨ ਲਈ।